ਫਿਰ ਤਾਂ ਹੁਕਮ ਮੰਨਣਾ ਪੈਂਦਾ, ਬਚਨ ਮੰਨਣਾ ਪੈਂਦਾ, ਤੇ ਉਹ ਬਚਨ ਕਮਾਉਣ ਵਾਸਤੇ ਨਾ ਸਿਰ ਧੜ ਤੱਕ ਦੀ ਬਾਜੀ ਲਾਉਣੀ ਪੈ ਸਕਦੀ ਹੈ, ਆਪਣਾ ਆਪ ਪ੍ਰਵਾਨ ਵੀ ਕਰਨਾ ਪੈ ਸਕਦਾ। ਤੇ ਹੁਕਮ ਮੰਨਣਾ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਸਿੱਖ ਬਣਾ ਲਓ, ਮੈਂ ਬਚਨ ਮੰਨੂ। ਕਹਿੰਦੇ ਗੱਲ ਸੁਣ ਲਾ, ਕਹਿਣ ਮਾਤਰ ਨੀ ਹੁੰਦਾ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁੱਖ ਸਾਰ। ਕਹਿੰਦੇ ਹੈ ਤਾਂ ਕਰੜੀ, ਪਰ ਜੇ ਕੋਈ ਕਰ ਲਵੇ ਤੇ ਸ੍ਰੇਸ਼ਟ ਸੁੱਖ ਤੇ ਸੁੱਖਾਂ ਦਾ ਸਮੁੰਦਰ ਹੀ ਹੈ ਸੁੱਖਾਂ। ਜਦੋਂ ਕਿਹਾ ਮਹਾਰਾਜ ਕਿਰਪਾ ਕਰੋ ਮੈਂ ਬਚਨ ਮੰਨ ਲਵਾਂਗਾ, ਗੁਰੂ ਸਾਹਿਬ ਜੀ ਨੇ ਕਿਸੇ ਨੂੰ ਪੱਕਾ ਕਰਨ ਵਾਸਤੇ ਆਈ ਨੀ ਵੀ ਚੱਲ ਬੰਦਾ ਆਇਆ ਬਣਾ ਲਓ, ਛੇਤੀ ਜੀ ਨੇ ਛੇਤੀ ਨੇ ਬਣਾ ਲਓ ਗਿਣਤੀ ਵੱਧ ਜੂ, ਨਾ ਨਾ ਨਾ। ਇੱਥੇ ਮਕਸਦ ਕੇਵਲ ਪਿੱਛ ਲੱਗਾਂ ਦੀ ਗਿਣਤੀ ਵਧਾਉਣ ਦਾ ਨਹੀਂ, ਸਿੱਖੀ ਇੱਕ ਕੁਆਲਿਟੀ ਦੇ ਜੀਵਨ ਦਾ ਨਾਂ ਹੈ, ਇੱਕ ਟੌਪ ਦੇ ਜੀਵਨ ਦਾ ਨਾਂ ਹੈ। ਸਾਨੂੰ ਕੁਆਲਿਟੀ ਦੀ ਲੋੜ, ਸਾਨੂੰ ਕੁਆਂਟਿਟੀ ਦੀ ਲੋੜ ਨਹੀਂ, ਕੁਆਂਟਿਟੀ ਦੀ ਮਾਤਰਾ ਦੀ ਲੋੜ ਨਹੀਂ, ਸਾਨੂੰ ਕੁਆਲਿਟੀ ਦੀ ਲੋੜ ਹੈ। ਡਾਰਾਂ ਤਾਂ ਜਿਹੜਾ ਭੇਡਾਂ ਬੱਕਰੀਆਂ ਦੇ ਬਥੇਰੇ ਹੁੰਦੇ ਆ, ਸ਼ੇਰ ਤਾਂ ਥੋੜੀ ਬਹੁਤ ਹੈ। ਗੱਜ ਕੇ ਆਖੋ, ਕੱਲੀ ਗਿਣਤੀ ਦਾ ਸਵਾਲ ਸਵੂਲ ਨੀ, ਗੁਰੂ ਸਾਹਿਬ ਨੇ ਆਏ ਨੀ ਵੀ ਆ ਗਿਆ ਬੰਦਾ ਛੇਤੀ ਦੇ ਨੇ, ਨਾ 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 ਨਾ। ਅੱਜ ਦੇ ਤਾਂ ਜਾਣੀ ਕਿ ਬਹੁਤ ਇਹੀ ਚੱਲਦਾ ਨਾ ਵੀ ਭਾਈ ਭਾਵੇਂ ਤਮਾਕੂ ਖਾਈ ਚੱਲ, ਜੋ ਮਰਜ਼ੀ ਕਰੀ ਚੱਲੋ, ਨਾ ਨਾ। ਕਿਉਂ? ਕਿਉਂਕਿ ਫਿਰ ਅੱਜ ਜਾਣੀ ਕਿ ਮੈਂ ਜਿਸ ਵੇਲੇ ਦੇਖਦਾ ਹਾਂ ਵੀ ਅੱਜ ਦਾ ਕੋਈ ਵੀ ਗੁਰੂ ਤਮਾਕੂ ਤੇ ਪਾਬੰਦੀ ਨਹੀਂ ਲਾਉਂਦਾ, ਉੱਥੋਂ ਮੈਂ ਦੇਖਦਾ ਵੀ ਇਹਦਾ ਮਤਲਬ ਦੁਨੀਆਂ ਦਾ ਭਲਾ ਨਹੀਂ ਚਾਹੁੰਦੇ। ਹੁਣ ਗੱਲ ਸਮਝੋ, ਹਕੀਕਤ ਗੱਲ ਮੈਂ ਕਹਿ ਰਿਹਾ, ਕੋਈ ਨਿੰਦਾ ਚੁੱਕੇ ਦੀ ਗੱਲ ਨਹੀਂ ਕਹਿ ਰਿਹਾ। ਤਾਂ ਤੇ ਜੇ ਦੁਨੀਆਂ ਦਾ ਭਲਾ ਚਾਹੁੰਦੇ ਹੋਣ ਤਾਂ ਅੱਜ ਦੇ ਗੁਰੂ ਤਮਾਕੂ ਬੰਦ ਕਰਨਗੇ। ਸਾਇੰਸ ਵੀ ਨੇ ਵੀ ਕਹਿਤਾ, ਹੁਣ ਤਾਂ ਵੀ ਸੀਡ ਆਫ ਕੈਂਸਰ ਕੈਂਸਰ ਦੇ ਬੀਜ ਹੈ। ਵੇਦਾਂ ਸ਼ਾਸਤਰਾਂ ਚ ਵੀ ਲਿਖਿਆ ਗਊ ਦੇ ਖੂਨ ਤੋਂ ਪੈਦਾ ਹੋਈ ਬੂਟੀ ਹੈ। ਗੁਰੂ ਸਾਹਿਬ ਕਹਿੰਦੇ ਨੇ ਤਮਾਕੂ ਦੇ ਹੱਥ ਵੀ ਨੀ ਲਾਉਣਾ ਚਾਹੀਦਾ, ਸਾਨੂੰ ਵਾਜਨ ਹੱਥ ਵੀ ਨੀ ਲਾਉਂਦਾ। ਪਰ ਅੱਜ ਦੇ ਗੁਰੂ ਬੰਦ ਕਿਉਂ ਨੀ ਕਰਦੇ? ਕਿਉਂਕਿ ਜੇ ਬੰਦ ਕਰਤਾ ਤਾਂ ਫਿਰ ਚੇਲਿਆਂ ਦੀ ਗਿਣਤੀ ਘੱਟ ਜੂਗੀ। ਗੱਜ ਕੇ ਆਖੋ, ਫਿਰ ਤਾਂ 25% ਹੀ ਰਹਿ ਜਾਣਗੇ, ਕਹਿੰਦੇ ਗਿਣਤੀ ਘੱਟ ਜੂ। ਚੱਲ ਆਪਾਂ ਨੇ ਕੀ ਲੈਣਾ, ਪੀ ਜਾਣ ਦੇ ਵਧੀਆ ਚੰਗਾ ਇਕੱਠ ਹੁੰਦਾ। ਲੋਕ ਕਹਿੰਦੇ ਹਾਂ ਫਲਾਨੇ ਦੇ ਮਗਰ ਇੰਨੇ, ਫਲਾਨੇ ਇੰਨੇ ਲੱਖ ਇੰਨੇ, ਆਪਾਂ ਤਾਂ ਪਿੱਛੇ ਲੱਗਣ ਵਾਲੀ ਗਿਣਤੀ ਵਧਾਉਣੀ ਹੈ, ਆਪਾਂ ਨੇ ਕੀ ਲੈਣਾ। ਜੇ ਨਾ ਬੰਦ ਕਰੋ ਐਵੇਂ ਹਟ ਜਾਣਗੇ ਲੋਕ ਆਉਣੋ। ਨਾਲੇ ਹੁਣ ਵਧੀਆ ਵਾਲਾ ਕਹਿੰਦਾ ਵਧੀਆ ਯਾਰ, ਨਾ ਤਮਾਕੂ ਛਡਾਉਂਦੇ ਆ ਯਾਰ, ਨਾ ਕੋਈ ਕਿਸ ਦਾੜੀ ਨੂੰ ਕਹਿੰਦੇ ਆ ਯਾਰ, ਨਾ ਕੋਈ ਵਧੀਆ ਯਾਰ ਕੰਮ, ਹਟ ਜਾਣਗੇ ਫਿਰ ਤਾਂ ਇਹ ਨਾ ਕਰੋ ਕੰਮ। ਕੋਈ ਨੀ, ਦੁਨੀਆਂ ਜੋ ਮਰਜ਼ੀ ਕਰਦੀ, ਫਿਰ ਇਹ ਮਗਰ ਤਾਂ ਲੱਗਦੀ ਹੈ ਨਾ, ਬਾਪਾ ਤਾਂ ਮਗਰ ਹੀ ਲਾਉਣੇ ਆ ਲੋਕ। ਬਾਜੀ ਬਾ ਰਹੋ ਵਿਚਾਰ, ਹਕੀਕਤ ਵਚਨ ਕਹੇ ਨੇ ਤਾਂ ਤੇ ਰਹੋ ਵਿਚਾਰ। ਤਾਂ ਤੇ ਹੁਣ ਇੱਥੇ ਇਹ ਪ੍ਰੋਗਰਾਮ ਨੀ ਵੀ ਕੋਈ ਮੰਗਣਾ ਨਾ, ਉਹਨੂੰ ਪਹਿਲਾਂ ਸਮਝਾਉਣਾ। ਉਹ ਹੁਣ ਕਹੀ ਜਾਂਦਾ ਮਹਾਰਾਜ ਨੂੰ ਸਿੱਖ, ਗੁਰੂ ਸਾਹਿਬ ਕਹਿੰਦੇ ਗੱਲ ਸਮਝ ਲੈ ਪਹਿਲਾਂ, ਕਿਤੇ ਸਿੱਖੀਆਂ ਉਰੇ ਉਰੇ ਨੀ ਭਾਈ, ਸਮਝ ਲੈ ਗੱਲ ਪਹਿਲਾਂ। ਬਚਨ ਮੰਨਣਾ ਪੈਂਦਾ, ਬਚਨ ਦੇ ਉੱਤੇ ਕੁਰਬਾਨ ਹੋਣਾ ਪੈ ਸਕਦਾ, ਫਿਰ ਉਸ ਨੂੰ ਟਣਕਾ ਕੇ ਦੇਖਦੇ ਆ।
ਬਚਨ ਗੁਰਾਂ ਦੇ ਕਮਾਉਣੇ ਬੜੇ ਔਖੇ ਨੇ, ਸੌਖੀਆਂ ਨੇ ਕਰਨੀਆਂ ਗੱਲਾਂ, ਗੁਰਾਂ ਦੇ ਕਮਾਉਣੇ ਬੜੇ ਔਖੇ ਸੌਖੀਆਂ ਨੇ ਕਰਨੀਆਂ ਗੱਲਾਂ, ਗੁਰ ਪੀਰਾ ਕੀ ਚਾਕਰੀ ਮਹਾਕਾਰਣੀ ਸੁਖ ਸਾਰ
ਕਹਿੰਦੇ ਗੁਰੂ ਪੀਰਾਂ ਦੀ ਚਾਕਰੀ ਹੁਣ ਸੋਚ ਲੈ ਪਹਿਲਾਂ ਖੜਕਾਉਂਦੇ ਨੇ ਨਾ ਤੂੰ ਕੱਲ ਨੂੰ ਐਵੇਂ ਸਿੱਖੀ ਦੇ ਸਕੂਲ ਚ ਦਾਖਲ ਹੋ ਕੇ ਬਦਨਾਮ ਕਰੇ ਸਿੱਖੀ ਨੂੰ ਕਹਿੰਦੇ ਗੱਲ ਸੁਣ ਲਾ ਵਿਚਾਰ ਲਾ ਪਹਿਲਾਂ ਗੁਰਪੀਰਾਂ ਦੀ ਚਾਕਰੀ ਮਹਾਂ ਕਰੜੀ ਸੁੱਖ ਸਾਰ ਫਿਰ ਕਹਿੰਦਾ ਮਹਾਰਾਜ ਕਿਰਪਾ ਕਰੋ ਜਿਵੇਂ ਵੀ ਤੁਸੀਂ ਕਹੋਗੇ ਪਰ ਮੈਨੂੰ ਤਾਂ ਸਿੱਖ ਬਣਾ ਜਦੋਂ ਵਾਰੀ ਵਾਰੀ ਵਚਨ ਕੀਤਾ ਦੇਖਿਆ ਵੀ ਹਲੇ ਹੱਲਿਆ ਨਹੀਂ ਫਿਰ ਗੁਰੂ ਸਾਹਿਬ ਨੇ ਕੀ ਕੀਤਾ ਜੀ ਉਹਨੂੰ ਐਂਟਰੀ ਟੈਸਟ ਪਾਉਣ ਦਾ ਵਚਨ ਜਾਨੀ ਕਿ ਮਨ ਬਣਾ ਲਿਆ ਐਂਟਰੀ ਟੈਸਟ ਕਹਿ ਲਓ ਆਪਾਂ ਦਾਖਲਾ ਟੈਸਟ ਕਹਿ ਲਓ ਜਿਵੇਂ ਚੰਗੇ ਸਕੂਲ ਹੁੰਦੇ ਨਾ ਜਿਹੜੇ ਉਹ ਬੱਚੇ ਦਾ ਨਾ ਦਾਖਲਾ ਟੈਸਟ ਲੈ ਕੇ ਇੰਟਰਵਿਊ ਲੈ ਕੇ ਫਿਰ ਰੱਖਦੇ ਆ ਵੀ ਕੱਲ ਨੂੰ ਕਦੇ ਸਾਰੇ ਸਕੂਲ ਨੂੰ ਬਦਨਾਮ ਕਰੇ ਨਾ ਲਾਇਕ ਹੋਵੇ ਚੰਗੇ ਸਕੂਲ ਨੋਟ ਕਰਿਓ ਉਹ ਦਾਖਲਾ ਟੈਸਟ ਲੈਂਦੇ ਆ ਆਈ ਨੀ ਵੀ ਜਿਹੜਾ ਆ ਗਿਆ ਕਰ ਲਓ ਦਾਖਲਾ ਨਹੀਂ ਨਹੀਂ ਕੱਚੇ ਪਿੱਲੇ ਸਕੂਲਾਂ ਦਾ ਕੰਮ ਹੁੰਦਾ ਇਹ ਜਿਵੇਂ ਗਿਣਤੀ ਤੱਕ ਖੜੇ ਹੁੰਦੇ ਜਿਹੜੇ ਗੁਰੂ ਸਾਹਿਬ ਕਹਿੰਦੇ ਵੀ ਇਹਨੂੰ ਦਾਖਲਾ ਟੈਸਟ ਪਾਈਏ ਦੇਖੀਏ ਭਲਾ ਵੀ ਸਿੱਖੀ ਦੇ ਸਕੂਲ ਚ ਦਾਖਲ ਕਰਨ ਦੇ ਯੋਗ ਹੈ ਕਿ ਨਾ ਦਾਖਲ ਕਰਨ ਦੇ ਯੋਗ ਲਓ ਜੀ ਦਾਖਲਾ ਟੈਸਟ ਪਾਉਣ ਦਾ ਮਨ ਬਣਾਇਆ ਜਾਣੀ ਜਾਣ ਪਾਤਸ਼ਾਹ ਸਾਰਾ ਕੁਝ ਜਾਣਦੇ ਸੀ ਪਰ ਕੀ ਕਹਿਣ ਲੱਗੇ ਕਹਿੰਦੇ ਤੂੰ ਬਈ ਪਹਿਲਾਂ ਕੀ ਕਰਦਾ ਹੁੰਦਾ ਉਮਰ ਤੇਰੀ ਵਾਹਵਾ ਲੱਗਦੀ ਹੈ ਪਹਿਲਾਂ ਕੀ ਕਰਦਾ ਹੁੰਦਾ ਕਹਿੰਦਾ ਜੀ ਪਹਿਲਾਂ ਤਾਂ ਮੈਂ ਲਾਲਾਣੇ ਦਾ ਚੇਲਾ ਹੈ ਤੇ ਮੇਰੇ ਘਰੇ ਲਾਲਾਣੇ ਦੀ ਕਬਰ ਵੀ ਬਣੀ ਹੋਈ ਹੈ ਤੇ ਮੈਂ ਤਾਂ ਚੇਲਾ ਲਾਲਾਣੇ ਦਾ ਗੁਰੂ ਸਾਹਿਬ ਕਹਿੰਦੇ ਤੈਨੂੰ ਨੀ ਸਿੱਖ ਬਣਾਉਣਾ ਤਾਂ ਨੀ ਉਹ ਤੈਨੂੰ ਸਿੱਖ ਬਣਾਉਣਾ ਕੀ ਗੱਲ ਮਹਾਰਾਜ ਕਹਿੰਦੇ ਗੱਲ ਤਾਂ ਕੀ ਹੋਣੀ ਹੈ ਹਿਰਦੇ ਦੇ ਵਿੱਚ ਕਬਰ ਵਸਾਈ ਫਿਰਦਾ ਤੇ ਸਿੱਖੀ ਕਿੱਥੇ ਵਸਾਏਗਾ ਗੱਜ ਕੇ ਆਖੋ ਹਿਰਦੇ ਦੇ ਵਿੱਚ ਕਬਰ ਵਸਾਈ ਫਿਰਦਾ ਸਿੱਖੀ ਕਿੱਥੇ ਵਸਾਏਗਾ ਸਿੱਖੀ ਨੂੰ ਥਾਂ ਹੈ ਕਿਤੇ ਕਹਿੰਦੇ ਬਈ ਦੇਖ ਜੇ ਤਾਂ ਸਿੱਖ ਨਹੀਂ ਬਣਨਾ ਤਾਂ ਰਹਿਣ ਦੇ ਨੋਟ ਕਰਿਓ ਕਹਿੰਦੇ ਜੇ ਤਾਂ ਨਹੀਂ ਬਣਨਾ ਤਾਂ ਰਹਿਣ ਦੇ ਸਾਨੂੰ ਨੀ ਇਤਰਾਜ ਕੋਈ ਅਸੀਂ ਕੱਚੇ ਪਿੱਲੇ ਨੂੰ ਸਿੱਖ ਨਹੀਂ ਬਣਾਉਂਦੇ ਅਸੀਂ ਗਿਣਤੀ ਗੁਣਤੀ ਨਹੀਂ ਵਧਾਉਣੀ ਕੋਈ ਕਿਤੇ ਕਹੋਗੇ ਗਿਣਤੀ ਵਧਾਉਣੀ ਹੈ ਸਿੱਖ ਬਣਨਾ ਤਾਂ ਤੈਨੂੰ ਗੱਲ ਕਰਦੇ ਹਾਂ ਜੇ ਸਿੱਖ ਬਣਨਾ ਸਿੱਖੀ ਦੇ ਸਕੂਲ ਚ ਦਾਖਲਾ ਲੈਣ ਤੋਂ ਪਹਿਲਾਂ ਕਰਮਕਾਂਡ ਛੱਡਣਾ ਪੈਂਦਾ ਜੇ ਸਿੱਖ ਬਣਨਾ ਫੇਰ ਬਣਾਵਾਂਗੇ ਜਾ ਕੇ ਪਹਿਲਾਂ ਨਾ ਘਰੋਂ ਕਰਮਕਾਂਡ ਦਾ ਪੂਰਾ ਕਰਕਟ ਹੂੰਝ ਕੇ ਆ ਲਾਲਾਣੇ ਦੀ ਕਬਰ ਢਾ ਕੇ ਆ ਗੱਜ ਕੇ ਆਖੋ ਸਿੱਖ ਬਣਨਾ ਤਾਂ ਘਰੋਂ ਕਰਮਕਾਂਡ ਦਾ ਪੂਰਾ ਕਰਕਟ ਹੂੰਝ ਕੇ ਆ ਇੱਕ ਗੱਲ ਮੈਂ ਤੁਹਾਨੂੰ ਭੇਜਦੀ ਦੱਸਾਂ ਕਿਤੇ ਵੀ ਗੁਰੂ ਸਾਹਿਬ ਨੇ ਕਿਸੇ ਮੁਸਲਮਾਨਾਂ ਦੀ ਮੁਸੀਬਤ ਨੂੰ ਢਹਾਇਆ ਸਗੋਂ ਦੀ ਛੇਵੇਂ ਪਾਤਸ਼ਾਹ ਜੀ ਨੇ ਮੁਸਲਮਾਨ ਭਰਾਵਾਂ ਵਾਸਤੇ ਮਸੀਤ ਬਣਾ ਕੇ ਦਿੱਤੀ ਇੱਕ ਮੈਂ ਸ਼ੱਕ ਕੱਢ ਜਾਵਾਂ ਵਿੱਚੋਂ ਹਰ ਗੱਲ ਦੇ ਉੱਤੇ ਨਾ ਸਾਨੂੰ ਪੁਆਇੰਟ ਦੇਣੇ ਪੈਂਦੇ ਆ ਫਿਰ ਦੇਖੋ ਗੁਰੂ ਸਾਹਿਬ ਜੀ ਨੇ ਵੀ ਕਿਸੇ ਨਾਲ ਜਬਰ ਜ਼ੁਲਮ ਧੱਕਾਣਾ ਹੋਵੇ ਨੌਵੇਂ ਪਾਤਸ਼ਾਹ ਜੀ ਨੇ ਸੀਸ ਦਿੱਤਾ ਜਬਰ ਜ਼ੁਲਮ ਧੱਕੇ ਦੇ ਖਿਲਾਫ ਨਾ ਤਾਂ ਚੰਜੂ ਪਾਉਂਦੇ ਸੀ ਮਹਾਰਾਜ ਨਾ ਤਿਲਕ ਲਾਉਂਦੇ ਸੀ ਵੱਲੋਂ ਜਮਾਂ ਨੀ ਲਾਉਂਦੇ ਸੀ ਪਰ ਫੇਰ ਵੀ ਔਰੰਗਜ਼ੇਬ ਨੇ ਪੁੱਛਿਆ ਵੀ ਸੀ ਇਹ ਕੀ ਗੱਲ ਤੂੰ ਤੇਗ ਬਹਾਦਰ ਇਹਨਾਂ ਵਾਸਤੇ ਸੀਸ ਦੇਣ ਆ ਗਿਆ ਤੁਹਾਡੇ ਹਿੰਦੂਆਂ ਨਾਲ ਸਿਧਾਂਤਾਂ ਰਲਦੇ ਨੀ ਗੁਰੂ ਸਾਹਿਬ ਕਹਿੰਦੇ ਔਰੰਗਜ਼ੇਬ ਬੜੀਆਂ ਲੰਮੀਆਂ ਗੱਲਾਂ ਹੋਈਆਂ ਉੱਧਰ ਹੁਣ ਉਹ ਸਾਖੀ ਦਾ ਸਮਾਂ ਨੀ ਕਹਿੰਦੇ ਇਹ ਤਾਂ ਰਹੀ ਸਿਧਾਂਤਕ ਗੱਲ ਇਹ ਤਾਂ ਪਰ ਅਸੀਂ ਨਾਲ ਨਾਲ ਇਹ ਵੀ ਚਾਹੁੰਦੇ ਹਾਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੀ ਧਰਮ ਦੇ ਨਾਂ ਤੇ ਕਿਸੇ ਨਾਲ ਵੀ ਜਾਨੀ ਕਿ ਜਬਰ ਜ਼ੁਲਮ ਧੱਕਾ ਨਾ ਹੋਵੇ ਦੇਖੋ ਤੁਸੀਂ ਹੁਣ ਹਿੰਦੂਆਂ ਨਾਲ ਧੱਕਾ ਕਰਦੇ ਹੋ ਇਹ ਕੋਈ ਢੰਗ ਤਰੀਕਾ ਤਾਂ ਹੈ ਨਾ ਧਰਮ ਦਾ ਕਿਸ ਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਜਬਰਦਸਤ ਕਿਸੇ ਜਨੇਊ ਲਾਉਣੇ ਟਿੱਕੇ ਚੱਟਣੇ ਮੰਦਰ ਢਹਿ ਢੇਰੀ ਕਰਨੇ ਮੂਰਤੀਆਂ ਤੋੜ ਨਾ ਵੀ ਤਾਂ ਜਬਰ ਜ਼ੁਲਮ ਧੱਕਾ ਹੈ ਮੈਂ ਤਾਂ ਜਬਰ ਜ਼ੁਲਮ ਤੇ ਧੱਕੇ ਦੇ ਖਿਲਾਫ ਆਇਆ ਹਾਂ ਇਸੇ ਤਖ਼ਤ ਦੇ ਉੱਤੇ ਜੇ ਕਿਸੇ ਹਿੰਦੂ ਦਾ ਰਾਜ ਹੁੰਦਾ ਉਹ ਮਸੀਤਾਂ ਨੂੰ ਢਾਉਂਦਾ ਜਾਂ ਮੁਸਲਮਾਨਾਂ ਨਾਲ ਧੱਕਾ ਕਰਦਾ ਅਸੀਂ ਮੁਸਲਮਾਨਾਂ ਦੇ ਹੱਕ ਚ ਆ ਜਾਣਾ ਸੀ ਗੱਜ ਕੇ ਆਖੋ ਕਿ ਤੁਸੀਂ ਐਂ ਨਾ ਸਮਝੋ ਵੀ ਹਿੰਦੂਆਂ ਦੇ ਹੱਕ ਚ ਆ ਗਏ ਆਰਐਸਐਸ ਦੇ ਕੂੜ ਪ੍ਰਚਾਰ ਤੋਂ ਬਚਣ ਹੈ ਕਹਿੰਦੇ ਤਾਂ ਹਿੰਦੂਆਂ ਦੀ ਰਾਖੀ ਨਾ ਨਾ ਅਸੀਂ ਤਾਂ ਕਹਿੰਦੇ ਵੀ ਕਿਸੇ ਨਾਲ ਧੱਕਾ ਨਾ ਹੋਵੇ ਨਾ ਹਿੰਦੂਆਂ ਨਾਲ ਮੁਸਲਮਾਨਾਂ ਨਾਲ ਨੋਟ ਕਰ ਕਹਿੰਦੀ ਇੱਥੇ ਜੇ ਕਿਤੇ ਕਿਸੇ ਹਿੰਦੂ ਦਾ ਰਾਜ ਹੁੰਦਾ ਨਾ ਹਾਕਮ ਹਿੰਦੂ ਹੁੰਦੇ ਤੇ ਧੱਕਾ ਕਰਦੇ ਮੁਸਲਮਾਨ ਅਸੀਂ ਮੁਸਲਮਾਨਾਂ ਦੇ ਹੱਕ ਚ ਖੜਨਾ ਸੀ ਫਿਰ ਅਸੀਂ ਕਹਿੰਦੇ ਧੱਕਾ ਜ਼ਬਰ ਜ਼ੁਲਮ ਕਿਸੇ ਨਾਲ ਨਾ ਹੋਵੇ ਤਾਂ ਤੇ ਨੋਟ ਕਰਿਓ ਕਹਿੰਦਾ ਤਿਲਕ ਜੰਜੂ ਤਾਂ ਕਿ ਉਸ ਵੇਲੇ ਧੱਕਾ ਜ਼ਬਰ ਜ਼ੁਲਮ ਦੇ ਖਿਲਾਫ ਸੀ ਅਸਲ ਸ਼ਹਾਦਤ ਸੀ ਜਿਹੜੇ ਪਰ ਖਿਆਲ ਕਰਿਓ ਹੁਣ ਪੰਜਵੇਂ ਪਾਤਸ਼ਾਹ ਜੀ ਇੱਥੇ ਕਹਿ ਰਹੇ ਆ ਵੀ ਲਾਲਾਣੇ ਦੀ ਕਬਰ ਢਾ ਕੇ ਆ ਇਹਦਾ ਮਤਲਬ ਭਾਈ ਇਹ ਲਾਲਾਣੇ ਦਾ ਪਖੰਡ ਸੀ ਇਹ ਕੋਈ ਧਰਮ ਨਹੀਂ ਸੀ ਗੱਜ ਕੇ ਆਖੋ ਗੁਰੂ ਸਾਹਿਬ ਨੇ ਕੀ ਕਿਹਾ ਲਾਲਾਣੇ ਦੀ ਕਬਰ ਢਾ ਕੇ ਆਈ ਸਾਡੇ ਕੋਲ ਨਹੀਂ ਸਾਡੇ ਕੋਲ ਨੋਟ ਕਰਨ ਵਾਲੀ ਗੱਲ ਹੈ ਮਸੀਤ ਤੇ ਲਾਲਾਣੇ ਦੀ ਕਬਰ ਚ ਫਰਕ ਹੈ ਮਸੀਤ ਨੂੰ ਕੋਈ ਵਿਰੋਧ ਨਹੀਂ ਕਿਤੇ ਗੁਰੂ ਸਾਹਿਬ ਨੇ ਨਹੀਂ ਕਿਹਾ ਦਸਵੇਂ ਪਾਤਸ਼ਾਹ ਸਾਹਿਬ ਜੀ ਇਹ ਕਹਿੰਦੇ ਆ ਦਿਉਰਾ ਆਓ ਮਸੀਤ ਸੋਈ ਪੂਜਾ ਆਓ ਨਿਵਾਜ ਹੋਈ ਮਾਨ ਸਭ ਹੈ ਏਕ ਪੈ ਅਨੇਕ ਕੋ ਪ੍ਰਭਾਵ ਹੈ ਦੇਵਤਾ ਦੇਵ ਜਸ ਗੰਧਰਵ ਤੁਰ ਤੇ ਹਿੰਦੂ ਨਿਆਰੇ ਨਿਆਰੇ ਦੇਸਣ ਕੇ ਭੇਸਣ ਕੋ ਪ੍ਰਭਾਵ ਹੈ ਤਾਂ ਇਹ ਨਿਰੋਲ ਪਖੰਡ ਸੀ
ਲਾਲਾਣੇ ਦਾ ਰੋਲ ਪਖੰਡ ਗੁਰੂ ਸਾਹਿਬ ਨੇ ਕਬਰ ਢਵਾਈ ਕਬਰ ਢਵਾਈ ਕਹਿੰਦੇ ਲਾਲਾਣੇ ਦੀ ਕਬਰ ਢਾ ਕੇ ਆਈ ਸਾਡੇ ਕੋਲ ਸਿੱਖ ਬਣਿਆ ਨਹੀਂ ਨਾ ਹੀ ਲਓ ਜੀ ਦਾਖਲਾ ਟੈਸਟ ਪਾਤਾ ਜਿਸ ਵੇਲੇ ਦਾਖਲਾ ਟੈਸਟ ਪਾ ਦਿੱਤਾ ਹੁਣ ਭਾਈ ਤੀਰਥ ਜੋ ਭਾਈ ਮੰਝ ਕਰਕੇ ਜਾਣੀ ਕਿ ਇਤਿਹਾਸ ਜਾਣਾ ਜਾਂਦਾ ਤੀਰਥ ਮੰਝ ਜਿਸ ਵੇਲੇ ਭਾਈ ਤੀਰਥਾਂ ਆਇਆ ਪਿੰਡ ਪਿੰਡ ਪਹੁੰਚ ਗਿਆ ਦਾਖਲਾ ਟੈਸਟ ਪਾਤਾ ਜੀ ਪਾਸ ਕਰ ਗਿਆ ਤਾਂ ਦਾਖਲਾ ਕਰ ਲਾਂਗੇ ਨਹੀਂ ਠੀਕ ਹੈ ਬਸ ਨਹੀਂ ਠੀਕ ਆ ਆਪਾਂ ਇੱਥੇ ਕੋਈ ਗਿਣਤੀ ਵਧਾਉਣੀ ਹੈ ਯਾਦ ਰੱਖਿਓ ਬਾਰ ਬਾਰ ਜਿਸ ਵੇਲੇ ਆ ਗਿਆ ਪਿੰਡ ਤੇ ਜਦੋਂ ਪਹੁੰਚਿਆ ਘਰੇ ਤੇ ਘਰ ਵਾਲੀ ਕਹਿਣ ਲੱਗੀ ਸਵਾਮੀ ਜੀ ਸਿੱਖ ਬਣਿਆ ਮੈਂ ਤਾਂ ਕਰਕੇ ਵੀ ਸਿੱਖ ਕਿਤੇ ਆਈ ਬਣਿਆ ਜਾਂਦਾ ਇਹ ਤਾਂ ਸਿੱਖੀ ਦਾ ਬੜੀ ਉੱਚੀ ਸੁੱਚੀ ਗੱਲ ਹੈ ਮੈਨੂੰ ਤਾਂ ਬਣਾਇਆ ਹੀ ਨਹੀਂ ਸਿੱਖ ਘਰ ਵਾਲੀ ਵੀ ਹੈਰਾਨ ਹੋਈ ਸਵਾਮੀ ਜੀ ਕੀ ਗੱਲ ਬੜੀ ਹੈਰਾਨ ਜੀ ਹੋਈ ਵੀ ਹੈ ਵੀ ਕੋਈ ਮਤਲਬ ਜਾਵੇ ਤੇ ਸਿੱਖ ਨਹੀਂ ਬਣਾਇਆ ਨਹੀਂ ਤਾਂ ਹਰ ਬੰਦਾ ਚਾਹੁੰਦਾ ਵੀ ਕੋਈ ਮੇਰੇ ਮਨ ਲੱਗਣ ਵਾਲਾ ਆਇਆ ਤਾਂ ਬੜਾ ਵਧੀਆ ਗੱਲ ਹੈ ਛੇਤੀ ਛੇਤੀ ਦੇ ਕਰੋ ਕਹਿੰਦਾ ਛੇਤੀ ਕਰੋ ਜਿਸ ਵੇਲੇ ਕਹਿੰਦੀ ਸਵਾਮੀ ਜੀ ਕੀ ਗੱਲ ਤੁਹਾਨੂੰ ਸਿੱਖ ਬਣਾਇਆ ਨੀ ਕਹਿੰਦਾ ਸਿੱਖੀ ਦੇ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਕਰਮ ਕਾਂਡ ਛੱਡਣਾ ਪੈਂਦਾ ਪਖੰਡ ਛੱਡਣਾ ਪੈਂਦਾ ਆ ਮੈਨੂੰ ਦੱਸਿਆ ਵੀ ਆ ਲਾਲਾ ਲੂਲਾਣੇ ਦਾ ਤਾਂ ਪਖੰਡ ਹੈ ਸਾਰਾ ਤੇ ਆਪਾਂ ਵੀ ਸਿਰ ਜੈਵੀ ਮਾਰਦੇ ਰਹੇ ਆਪਾਂ ਨੂੰ ਤਾਂ ਪਤਾ ਹੀ ਹੈ ਦੇਖੋ ਤੇ ਤੂੰ ਐਂ ਕਰ ਇਹ ਕਰਮ ਕਾਂਡ ਦਾ ਪੂਰਾ ਕਰਕਟ ਹੁੰਝਣਾ ਪੈਣਾ ਫਿਰ ਸਿੱਖ ਬਣਾਉਣਗੇ ਉਹ ਤਿੰਨ ਚਾਰ ਘਰ ਛੱਡ ਕੇ ਮਿਸਤਰੀਆਂ ਦਾ ਘਰ ਹੈ ਨਾ ਕਹਿੰਦੀ ਹਾਂ ਤੂੰ ਐਂ ਕਰ ਉੱਥੋਂ ਸੱਬਲ ਤੇ ਇੱਕ ਘਨ ਫੜ ਕੇ ਲਿਆ ਸੱਬਲ ਤੇ ਘਨ ਫੜ ਕੇ ਲਿਆ ਉਸ ਵੇਲੇ ਉਹ ਵੀ ਚਲੀ ਗਈ ਕਿਰਪਾ ਹੋ ਗਈ ਪਰਿਵਾਰ ਦੇ ਉੱਤੇ ਜਿਸ ਵੇਲੇ ਚਲੀ ਗਈ ਤੇ ਘਨ ਤੇ ਸੱਬਲ ਤੇ ਹੁਣ ਲੱਗ ਗਿਆ ਘਣਾ ਦੇ ਨਾਲ ਢਾਉਣ ਜਦੋਂ ਆਉਂਦੇ ਠਾ ਠਾ ਦੀਆਂ ਆਵਾਜ਼ਾਂ ਆਉਂਦੀਆਂ ਪਿੰਡ ਚ ਵੀ ਠਾ ਠਾ ਜੀ ਕਿੱਥੇ ਹੁੰਦੀ ਹੈ ਖੜਕੇ ਜੀ ਦੇ ਰੁੱਖ ਕਰਕੇ ਜਦੋਂ ਆਏ ਲੋਕ ਉਸੇ ਵੇਲੇ ਮਨਮਤੀ ਪਿੰਡ ਸੀ ਸਾਰਾ ਹੋ ਹਾਂ ਕੀ ਹੋਏ ਵੀ ਤਾਂ ਚੌਧਰੀ ਦਾ ਨੂੰ ਕੀ ਹੋ ਗਿਆ ਪਿੰਡ ਦਾ ਚੌਧਰੀ ਵੀ ਸੀ ਇਹ ਉਹ ਤਾਂ ਚੌਧਰੀ ਦਾ ਦਿਮਾਗ ਹੱਲ ਗਿਆ ਲੱਗਦਾ ਉਹ ਐਂ ਲੱਗਦਾ ਜਿਵੇਂ ਪੀਰ ਪੱਖਾ ਪੈ ਗਿਆ ਹੁੰਦਾ ਇਹਨੂੰ ਤਾਂ ਲੈ ਤੇ ਲਾਲਾ ਜੀ ਕਬਰ ਢਾਈ ਜਾਂਦਾ ਹੁਣ ਕਾਂਵਲੇ ਲੋਕ ਕਹੀ ਜਾਣ ਪੀਰ ਪੁੱਠਾ ਪੈ ਗਿਆ ਜਦਕਿ ਗੱਲ ਅਸਲ ਕੀ ਦਿਸ ਰਹੀ ਸੀ ਪੀਰ ਨੀ ਪੁੱਠਾ ਪਿਆ ਅੱਜ ਭਾਈ ਤੀਰਥ ਮੰਝ ਪੀਰ ਨੂੰ ਪੁੱਠਾ ਪੈ ਗਿਆ ਗੱਜ ਕੇ ਆਖੋ ਘਣਾ ਨਾ ਭੰਨੀ ਜਾਂਦਾ ਕਦੋਂ ਪੀਰ ਪੁੱਠਾ ਪੈ ਗਿਆ ਤਾਂ ਪੀਰ ਨੂੰ ਪੁੱਠਾ ਪੈ ਗਿਆ ਜੇ ਪਤਾ ਲੱਗ ਗਿਆ ਗੁਰੂ ਦੀ ਗੱਲ ਦਾ ਪੀਰ ਨੀ ਪੁੱਠਾ ਪਿਆ ਪੀਰ ਨੂੰ ਪੁੱਠਾ ਪੈ ਗਿਆ ਜਿਸ ਵੇਲੇ ਹੁਣ ਲੋਕ ਮਨਮਤੀ ਸੀ ਉਹ ਤਾਂ ਪਿੰਡ ਦੇ ਉੱਤੇ ਆਪਣੀ ਕਰੋਪੀ ਹੋਜੂਗੀ ਉਹ ਤਾਂ ਰੁੱਸ ਜੂ ਆ ਉਹ ਪੀਰ ਆਏ ਹੋਜੂ ਬਾਂਹ ਹੋਜੂ ਕਮਲੇ ਲੋਕ ਅਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ ਹਨ ਇੱਦਾਂ ਦੀਆਂ ਗੱਲਾਂ ਕਰਨ ਜਿਸ ਵਿੱਚ ਚੋਖਾ ਇਕੱਠ ਹੋ ਗਿਆ ਚੋਖਾ ਇਕੱਠ ਹੋ ਗਿਆ ਹੁਣ ਜਿਸ ਵੇਲੇ ਕੋਈ ਕਿੱਦਾਂ ਦੀਆਂ ਗੱਲਾਂ ਕਰਦਾ ਕੋਈ ਕਿੱਦਾਂ ਦੀਆਂ ਗੱਲਾਂ ਕਰਦਾ ਪਰ ਭਾਈ ਪੀਰ ਸਮਝ ਮਸਤ ਹੈ ਹੁਣ ਤਾਂ ਚਾਹ ਚੜਿਆ ਨਾ ਉਹ ਢਾ ਰਿਹਾ ਹੈ ਉਹਦੇ ਘਰ ਵਾਲੀ ਇੱਕ ਛੋਟੀ ਜਿਹੀ ਬੱਚੀ ਸੀ ਇਹਦੀ ਉਹ ਇੱਟਾਂ ਚੱਕ ਚੱਕ ਕੇ ਰੱਖ ਰਹੀਆਂ ਪਾਸਿਆਂ ਮਸੂਰੀ ਜਾਂ ਇੱਟਾਂ ਹੁੰਦੀਆਂ ਸੀ ਤੁਹਾਨੂੰ ਪਤਾ ਉਹ ਰੱਖ ਰਹੀ ਹੈ ਨਾਲੇ ਭਾਈ ਤੀਰਥੇ ਦੀ ਛੋਟੀ ਜਿਹੀ ਬੱਚੀ ਉਹ ਕਹੇ ਆਹ ਤਾਂ ਪਿਤਾ ਜੀ ਗੱਲ ਹੀ ਵਾਲੀ ਵਧੀਆ ਬਣ ਗਈ ਵਿਹੜੇ ਹੀ ਖੁੱਲ ਗਿਆ ਮੌਜ ਨਾਲ ਬੈਠ ਕੇ ਚਰਖਾ ਕੱਤਿਆ ਕਰਾਂਗੇ ਭੱਜ ਕੇ ਆਖੋ ਉਹ ਆ ਤਾਂ ਵਿਹੜਾ ਖੁੱਲ ਗਿਆ ਨਾ ਹਜੇ ਤਾਂ ਬਹੁਤ ਕੰਮ ਹੀ ਵਾਲਾ ਵਧੀਆ ਹੋਤਾ ਵੀ ਵਿਹੜਾ ਰੁੱਕ ਛੱਡਾ ਸੀ ਆਹ ਤਾਂ ਆਪਣਾ ਵਿਹੜਾ ਹੀ ਖੁੱਲ ਗਿਆ ਆਹ ਤਾਂ ਗੱਲ ਹੀ ਬਣ ਗਈ ਇਹ ਤਾਂ ਗੱਲ ਹੀ ਬਣ ਗਈ ਜਿਸ ਵੇਲੇ ਲਓ ਜੀ ਕਰਮ ਕਾਂਡ ਦਾ ਪੂਰਾ ਕਰਕਟ ਹੁੰਝ ਦਿੱਤਾ ਢਾ ਦਿੱਤੀ ਲਾਲਾ ਵਾਲੀ ਦੀ ਕਬਰ ਪਿੰਡ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਪਰ ਭਾਈ ਤੀਰ ਸਮਝ ਨਹੀਂ ਸੁਣ ਰਿਹਾ ਵੀ ਕੋਈ ਕੀ ਕਹਿ ਰਿਹਾ ਕਿਉਂ ਕਿਉਂਕਿ ਉਹਨੂੰ ਤਾਂ ਮਨ ਵਿੱਚ ਕੋਈ ਚਾਹ ਚੜਿਆ ਹੋਇਆ ਕਿਹੜਾ
ਚਾਉ ਚੜੇ ਸਿੱਖ ਬਣਨੀ ਦਾ ਚਾਹ ਚੜਿਆ ਸਿੱਖ ਬਣਨੀ ਦਾ ਚਾਉ ਬਾਹਣੇ
ਚੜਿਆ ਵੀ ਮੈਂ ਤਾਂ ਸਿੱਖ ਬਣਨਾ, ਕੋਈ ਪਰਵਾਹ ਨੀ ਕੀਤੀ ਪਿੰਡ ਵਾਲੇ ਕੀ ਕਹਿੰਦੇ। ਲਓ ਜੀ ਉਂਝ ਕੇ ਕਰਮ ਕਾਂਡ ਦਾ ਪੂਰਾ ਕਰਕਟ ਤੇ ਪੰਜਵੇਂ ਪਾਤਸ਼ਾਹ ਜੀ ਕੋਲ ਆ ਗਿਆ, ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਦੁਬਾਰੇ। ਜਦੋਂ ਪਹੁੰਚਿਆ ਤੇ ਉਸ ਵੇਲੇ ਮਿਲਾਪ ਹੋਇਆ, ਜਾ ਨਮਸਕਾਰ ਕੀਤੀ, ਹੱਥ ਜੋੜੇ ਪਾਤਸ਼ਾਹ ਆਪ ਦੇ ਹੁਕਮ ਮੁਤਾਬਕ ਮੈਂ ਘਰੋਂ ਕਰਮ ਕਾਂਡ ਤਾਂ ਹੂੰਝਿਆ ਆ, ਹੁਣ ਤਾਂ ਕਿਰਪਾ ਕਰੋ ਮੈਨੂੰ ਸਿੱਖ ਬਣਾ ਲਓ। ਗੁਰੂ ਸਾਹਿਬ ਨੇ ਦੇਖ ਲਿਆ ਵੀ ਸਿੱਖੀ ਦੇ ਸਕੂਲ ਵਿਚ ਦਾਖਲ ਕਰਨ ਦੇ ਯੋਗ ਹੈ, ਚੱਲ ਜੂਗਾ, ਚੰਗੇ ਨੰਬਰ ਲੈ ਕੇ ਪਾਸ ਹੋ, ਸਿੱਖੀ ਚੋਂ 100 ਦਾ 100 ਨੰਬਰ ਲੈ ਜੂਗਾ। ਦੇਖ ਲਿਆ ਬਸ ਉਸੇ ਵੇਲੇ ਜੋ ਦਾਖਲਾ ਟੈਸਟ ਪਾਸ ਕਰ ਗਿਆ, ਗੁਰੂ ਸਾਹਿਬ ਨੇ ਉਸੇ ਵੇਲੇ ਗੁਰੂ ਨਾਨਕ ਦੇ ਘਰ ਦਾ ਨਾਮ ਬਖਸ਼ ਕੇ ਸਿੱਖ ਬਣਾ ਲਿਆ। ਗੱਜ ਕੇ ਆਖੋ ਲਓ ਜੀ ਹੁਣ ਭਾਈ ਤੀਰਥ ਮੰਝ ਵੱਡੇ ਭਾਗਾਂ ਵਾਲਾ ਛੱਡ ਕੇ ਪਖੰਡ ਸਿੱਖ ਬਣ ਗਿਆ। ਮਾਝੇ ਇਲਾਕੇ ਦਾ ਮੁਖੀ ਸੀ ਲਾਲ ਵਾਲਿਆਂ ਦਾ, ਇਧਰ ਲੱਖੀ ਜੰਗਲ ਵਾਲੇ ਪਾਸੇ ਦਾ ਇਹ ਬਠਿੰਡਾ ਮਾਨਸਾ ਇਧਰ ਦਾ ਮੁਖੀ ਸੀ ਭਾਈ ਵਹਿਲੋਂ, ਸਾਡੇ ਇਲਾਕੇ ਦੇ ਵਿਚ ਫਫੜੇ ਭਾਈ ਵਾਲਾ, ਇਹ ਵੀ ਸਿੱਖ ਬਣਿਆ ਤੇ ਫਸਟ ਆਇਆ ਭਾਈ ਵਹਿਲੋਂ ਸਭ ਤੋਂ ਪਹਿਲੋਂ। ਇਹ ਵੱਡੇ ਵੱਡੇ ਜਾਨੀ ਕਿ ਸਾਰੇ ਮੁਖੀ ਸੀ ਲਾਲਾ ਵਾਲਿਆਂ ਦੇ, ਥੰਮ ਹੱਲ ਗਏ ਸਗੋਂ ਪਖੰਡੀਆਂ ਦੇ, ਉਦੋਂ ਤਾਂ ਹੀ ਫਿਰ ਉਹਨੇ ਬੜੀਆਂ ਚਾਲਾਂ ਚੱਲੀਆਂ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵਿਚ ਸਰਬਰੀਆਂ ਦਾ ਹੱਥ ਹੈ ਨਾਲ, ਅਣਖ ਰੱਖਿਆ ਕਰੋ ਵੀ ਮੰਨ ਕੇ ਤੋਰੇ ਫਿਰਦੇ ਹੋ, ਨੋਟ ਕਰ ਲਿਓ ਵੀ ਸਰਬਰੀਆਂ ਦਾ ਹੱਥ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਵਿਚ ਵਿਖਿਆ। ਸਾਰੇ ਇਹਨਾਂ ਦੇ ਥੰਮ ਹੱਲ ਗਏ ਸੀ, ਵੱਡੇ ਵੱਡੇ ਸਿੱਖ ਬਣ ਗਏ ਸੀ ਸਾਰੇ, ਤੇ ਅੱਜ ਅਸੀਂ ਤੁਰੇ ਫਿਰਦੇ ਹਾਂ ਪਖੰਡ ਵਾਲੇ ਪਾਸੇ। ਰਹੋ ਵਿਚਾਰ ਤਾਂ ਤੇ ਹੁਣ ਜਿਸ ਵੇਲੇ ਲਓ ਜੀ ਭਾਈ ਤੀਰਥ ਮੰਝ ਬਣ ਗਿਆ ਸਿੱਖ, ਤੇ ਗੁਰੂ ਸਾਹਿਬ ਕਹਿੰਦੇ ਲੈ ਵੀ ਸਿੱਖਾ ਘਰੇ ਜਾ ਕੇ ਹੁਣ ਸਿੱਖੀ ਕਮਾਉਣੀ ਹੈ। ਮਹਾਰਾਜ ਮੈਨੂੰ ਥੋੜਾ ਬਹੁਤ ਕਿਰਪਾ ਕਰੋ, ਕਿਵੇਂ ਜੀ ਕਮਾਵਾਂ? ਕਹਿੰਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਆਪਣੇ ਜੀਵਨ ਦੇ ਨਿਰਭਾਅ ਵਾਸਤੇ ਕੋਈ ਕਿਰਤ ਕੋਈ ਕੰਮ ਕਿੱਦਾਂ ਕਰਨਾ ਹੈ? ਸਤਿਵਚਨ ਮਹਾਰਾਜ ਦਾ ਗੱਲ ਸਮਝ ਆ ਗਈ। ਫਿਰ ਭਾਈ ਦਾ ਨਾਮ ਜਪਣਾ ਹੈ, ਨਾਮ ਜਪਣਾ ਹੈ ਮਹਾਰਾਜ, ਕਿਵੇਂ ਜਪਿਆ ਕਰਾਂ? ਕਹਿੰਦੇ ਭਾਈ ਤੜਕੇ ਕਾਂਤ ਵਿੱਚ ਉੱਠ ਕੇ, ਸੁਨੇਹਾ ਉੱਠ ਕੇ, ਉਦੋਂ ਕੋਈ ਰੌਲਾ ਰੱਪਾ ਕੋਈ ਨਹੀਂ ਹੁੰਦਾ, ਉਸ ਵੇਲੇ ਹਵਾ ਵੀ ਜਾਨੀ ਕਿ ਸਾਫ਼ ਹੁੰਦੀ ਹੈ, ਸਰਗੀਰ ਦੀ ਥਕਾਵਟ ਵੀ ਲਹੀ ਹੁੰਦੀ ਹੈ, ਇੱਕ ਤਾਂ ਉਦੋਂ ਬੈਠ ਕੇ ਕਾਂਤ ਵਿੱਚ ਜਪਣਾ ਹੈ, ਜਿਹਨੇ ਉੱਠਦੇ ਵਹਿੰਦੇ ਤੁਰਦੇ ਫਿਰਦੇ ਵੀ ਵਾਹਿਗੁਰੂ 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 ਇਹ ਜਪਣਾ। ਚਲਤ ਵੈਸਤ ਸੋਵਤ ਜਾਵਤ ਗੁਰ ਮੰਤਰ ਦੇ ਚਤਾਰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰਨਾਮ ਧਿਆਵ। ਇਹ ਭਾਈ ਤੂੰ ਰਸਨਾ ਤੋਂ ਸ਼ੁਰੂ ਕਰਨੀ, ਪਹਿਲਾਂ ਜੀਭ ਦੇ ਨਾਲ ਆਪਣੀ ਰਸਨਾ ਨੂੰ ਉਚਾਰਨ ਕਰਨਾ, ਆਪਣੀ ਸੁਰਤ ਨਾਲ ਹੀ ਸੁਣਨਾ ਹੈ, ਸੁਰਤ ਨਾਲ ਸੁਣਨਾ ਹੈ, ਤੇ ਫਿਰ ਸੁਰਤ ਤੇਰੀ ਜਾਗਤੂ ਹੌਲੀ ਹੌਲੀ, ਤੇ ਅਗਲੀ ਗੱਲ ਤੈਨੂੰ ਪਤਾ ਫਿਰ ਜਦੋਂ ਆਇਆ ਨਾ ਉਦੋਂ ਦੱਸਾਂਗੇ। ਇੱਕ ਵਾਰੀ ਤੂੰ ਜੀਭ ਨਾਲ ਜਪਣਾ ਸ਼ੁਰੂ ਕਰ ਦੇ, ਸੁਰਤ ਨਾਲ ਸੁਣਨਾ ਸ਼ੁਰੂ ਕਰ ਦੇ, ਫਿਰ ਤੇਰੀ ਸੁਰਤ ਜਾਗੂਗੀ, ਤੈਨੂੰ ਇੱਕ ਹੋਸ਼ ਆਊਗੀ। ਇਹ ਸੁਰਤ ਨਾ ਬੇਹੋਸ਼ੀ ਵਿੱਚ ਹੈ ਤੇ ਮਾਇਆ ਦਾ ਅਸਰ ਪਿਆ ਹੋਇਆ, ਇਹ ਮਾਇਆ ਦਾ ਅਸਰ ਤਾਂ ਲਹੂਗਾ ਜੇ ਜੀਵ ਨਾਲ ਨਾਮ ਜਪ ਕੇ ਸੁਰਤ ਨਾਲ ਸੁਣਿਆ ਜਾਵੇ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰ। ਭਾਈ ਜੀਵ ਨਾਲ ਉਚਾਰਨ ਸਹਿਤ ਲੱਗ ਜੀ ਜਪ ਸਤ ਵਚਨ ਮਹਾਰਾਜ। ਜਿਸ ਵੇਲੇ ਹੁਣ ਏਦਾਂ ਦੀ ਸਾਰਾ ਦੱਸ ਦਿੱਤਾ ਨਾ ਵੰਡ ਛਕੋ, ਕਹਿੰਦੇ ਭਾਈ ਦੇਖ ਸਾਰਿਆਂ ਨੂੰ ਦੇਣ ਵਾਲਾ ਇੱਕ ਦਾਤਾ ਹੈ, ਕਿਰਤ ਕਰਨੀ ਹੈ, ਪਰਾਏ ਭਾਵ ਰੱਖਣਾ ਵੀ ਉਹ ਦੇਹ ਵਿੱਚ ਨਾ ਮਾਲਕ ਦੀ ਜੋਤ ਕੰਮ ਕਰ ਰਹੀ ਹੈ, ਮਾਲਕ ਹੀ ਕਰਦਾ ਨਾ ਸਾਰਾ ਕੁਛ। ਕਹਿੰਦੇ ਦੇਖ ਬਈ ਤੀਰਥਿਆ, ਇਸ ਤਾਂ ਬਾਲਣਾ ਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋਤ ਸੁਭਾਵ ਹੈ ਸੋਈ ਹੁਣ ਪੀਓ। ਉਹ ਮਾਲਕ ਨੇ ਜਿਵੇਂ ਜਿਵੇਂ ਹੁਕਮ ਹੈ ਉਸੇ ਉਸੇ ਕਿੱਤੇ ਤੇ ਜੀਵ ਨੂੰ ਲਾਇਆ, ਰਿਜਕ ਦੇਣ ਵਾਲਾ ਮਾਲਕ ਆਪ ਹੈ। ਬੰਦਾ ਮੱਤ ਭਲੇਖ ਚ ਰਹੇ ਵੀ ਮੈਂ ਉਹ ਹੁਕਮ ਦੇ ਵਿੱਚ ਕਾਰ ਤੇ ਲਾਇਆ ਹੋਇਆ, ਹੁਕਮ ਹੀ ਕਾਰ ਕਰਦਾ ਉਹ, ਤੇ ਉਹਦੇ ਵਿੱਚ ਜੋ ਕਰ ਰਿਹਾ ਤਾਕਤ ਵੀ ਮਾਲਕ ਦੀ ਵਰਤਦੀ, ਅੰਦਰ ਜੋਤ ਵਰਤਦੀ ਹੈ ਨਾ, ਜੋਤ ਵਰਤਦੀ ਹੈ ਅੰਦਰ, ਤਾਂਹੀਓ ਇਹ ਸਰੀਰ ਕੰਮ ਕਰਦਾ। ਤਾਂ ਤੇ ਇਹ ਭਾਵ ਰੱਖਣਾ ਵੀ ਜੋ ਕੁਝ ਮੇਰੇ ਕੋਲੇ ਹੈ ਇਹ ਮਾਲਕ ਦੇ ਦਿੱਤਾ ਹੈ, ਮਾਲਕ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਲੋੜਵੰਦ ਦੇ ਨਾਲ ਵੰਡ ਕੇ ਛਕ ਲੈਣਾ, ਵੰਡ ਕੇ ਛਕ ਲੈਣਾ ਬੜੀ ਵੱਡੀ ਗੱਲ ਹੈ, ਯਾਨੀ ਕਿ ਸਿੱਖ ਅਖੌਤੀ ਦਾਨੀ ਨਹੀਂ ਬਣਦਾ ਵੀ ਮੈਂ ਕਿਸੇ ਨੂੰ ਦੇਤਾ ਨਾ, ਜੋ ਕੁਝ ਮਾਲਕ ਨੇ ਦਿੱਤਾ ਉਹਦੇ ਵਿੱਚੋਂ ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਵੀ ਸਾਨ ਨਹੀਂ ਕਰਦਾ। ਕੀ ਕਹਿੰਦਾ? ਵੀ ਦੇਣ ਵਾਲਾ ਤਾਂ ਇੱਕ ਦਾਤਾ ਹੀ ਹੈ, ਬਾਕੀ ਸਾਰੇ ਉਸ ਦੇ ਆਪਾਂ ਪੁੱਤਰ ਹਾਂ। ਏਕ ਪਿਤਾ ਇੱਕ ਸਕੀਹਾ ਮੁਬਾਰਕ, ਇਹ ਪਿਤਾ ਪਰਮਾਤਮਾ ਦਾ ਦਿੱਤਾ, ਆ ਜਾ ਆਪਾਂ ਦੋਨੇ ਵੀਰ ਵੰਡ ਕੇ ਛਕ ਲਈਏ। ਗੱਜ ਕੇ ਜਿਵੇਂ ਬਾਪ ਦੀ ਜਾਇਦਾਦ ਨੂੰ ਨਾ ਪੁੱਤ ਵੰਡ ਕੇ ਛਕ ਲੈਂਦੇ ਆ, ਕਹਿੰਦੇ ਸਿੱਖ ਆਏ ਵੰਡ ਕੇ ਛਕ ਲਿਆ, ਖੋਤੀ ਦਾਨੀ ਨੀ ਬਣਦਾ ਵੀ ਮੈਂ ਤੈਨੂੰ ਕੁਛ ਦੇਤਾ, ਕਿਸੇ ਨੂੰ ਹੱਥੋਂ ਦੇ ਕੇ ਵੀ ਸਾਣ ਨੀ ਕਰਦਾ। ਉਹ ਤਾਂ ਕਹਿੰਦੇ ਮੈਂ ਤਾਂ ਦਾਤੇ ਦੇ ਦਿੱਤੇ ਨੂੰ ਵੰਡ ਕੇ ਛਕਿਆ। ਭਾਈ ਦੇਣ ਵਾਲਾ ਤਾਂ ਇੱਕ ਦਾਤਾ ਹੀ ਆ, ਦੇਣ ਵਾਲਾ ਇੱਕ ਦਾਤਾ, ਐਸਾ ਜੀਵਨ ਹੈ। ਐਸਾ ਗੁਰੂ ਸਾਹਿਬ ਨੇ ਸਮਝਾ ਦਿੱਤਾ ਭਾਈ ਤੀਰਥ ਭਾਈ ਐਂ ਕਮਾਉਣੀ ਆ ਸਿੱਖੀ, ਤਾਂ ਤੇ ਨਾਮ ਜਪਣਾ ਹੈ, ਕਿਰਤ ਕਰਨੀ ਹੈ ਤੇ ਵੰਡ ਕੇ ਛਕਣਾ ਹੈ। ਨਾਮ ਜਪਣ ਦੀ ਇੱਕ ਜੁਗਤ ਪਹਿਲੀ ਪੌੜੀ ਵੀ ਸਮਝਾ ਦਿੱਤੀ, ਅਗਲੀ ਗੱਲ ਕਦੇ ਫੇਰ। ਤਾਂ ਤੇ ਜਿਸ ਵੇਲੇ ਹੁਣ ਭਾਈ ਤੀਰਥ ਮੰਝ ਨੂੰ ਤੋੜ ਦਿੱਤਾ ਪਿੰਡ, ਜਦੋਂ ਪਿੰਡ ਆ ਗਿਆ, ਮਨਮਤੀਆਂ ਦਾ ਪਿੰਡ ਸੀ, ਬਸ ਸਾਰਿਆਂ ਨੇ ਪਹਿਲਾਂ ਹੀ ਮੀਟਿੰਗ ਕਰ ਛੱਡੀ ਹੈ, ਕਹਿੰਦੇ ਆਪਾਂ ਪਿੰਡ ਨਹੀਂ ਰਹਿਣ ਦਿੰਦੇ ਉਹਨੂੰ, ਪਿੰਡੋਂ ਕੱਢਾਂਗੇ, ਨਹੀਂ ਤਾਂ ਪੀਰ ਆਪਣੇ ਤੇ ਗੁੱਸੇ ਹੋਜੂ, ਸਾਰਾ ਪਿੰਡ ਆਏ ਹੋਜੂ, ਉਹ ਹੋਜੂ ਜਿਵੇਂ ਹੁੰਦੇ ਮਨਮਤ, ਮਾਨਸਿਕ ਡਰ ਪਾਈ ਹੁੰਦੇ ਆ, ਹੋਰ ਕੀ ਹੁੰਦਾ। ਉਸ ਵੇਲੇ ਤਾਂ ਪਿੰਡ ਪਹੁੰਚ ਗਿਆ ਤੇ ਪਿੰਡ ਵਾਲੇ ਕਹਿੰਦੇ ਵੀ ਤੈਨੂੰ ਅਸੀਂ ਚੌਧਰੀ ਹਟਾਇਆ, ਚੌਧਰੀ ਸੀ ਪਿੰਡ ਦਾ, ਕਹਿੰਦੇ ਚੌਧਰਪਣਾ ਮੈਂ ਛੱਡਿਆ। ਸ਼ੁਕਰ ਹੈ ਮਗਰ ਹੁਣ ਸਿੱਖੀ ਕਮਾਉਣੀ ਹੈ, ਚੌਧਰਪਣਾ ਹੀ ਲੋੜ, ਚੌਧਰਪਣਾ ਮੈਂ ਛੱਡਿਆ। ਕਹਿੰਦੇ ਫਿਰ ਉਹ ਸਾਰੇ ਇਕੱਠੇ ਹੋ ਗਏ, ਹੁਣ ਵਿੱਚ ਵਿੱਚ ਮੰਡੀਰ ਇਕੱਠੀ ਹੋਈ ਆ, ਕੋਈ ਕਹੇ ਲੁੱਟ ਲਓ ਏ, ਕੋਈ ਕਹੋ ਜੀ ਜ਼ਮੀਨ ਦਾ ਬੋਲੋ, ਕੋਈ ਘਰੋਂ ਕੱਢ ਦਿਓ ਘਰੋਂ, ਕੋਈ ਕਿੱਦਾਂ ਕਿੱਦਾਂ, ਜਾਨੀ ਕਿ ਫੈਸਲਾ ਸੁਣਾਤਾ ਵੀ ਨਿਕਲ ਜਾ ਤੂੰ ਪਿੰਡ ਦੇ ਵਿੱਚੋਂ, ਤੈਨੂੰ ਨੀ ਪਿੰਡ ਵਿੱਚ ਰਹਿਣ ਦੇਣਾ। ਤਾਂ ਤੇ ਵਿੱਚ ਵਿੱਚ ਕਹਿੰਦੇ ਬਸ ਜ਼ਮੀਨ ਦਾ ਬੋਲੋ ਇਹਦੀ, ਕੋਈ ਕਹਿੰਦਾ ਘਰ ਦਾ ਸਮਾਨ ਚੱਕ ਲਓ ਲੁੱਟ ਲਓ। ਭਾਈ ਤੀਰਥ ਮਾਂਝੋਂ ਸਿੱਖੀ ਸਿਲਕ ਵਿੱਚ ਪ੍ਰਪੱਕ, ਕਿਹਾ ਸੀ ਗੁਰੂ ਸਾਹਿਬ ਨੇ ਹਿੰਟ ਦਿੱਤਾ ਸੀ ਵਚਨ ਕਮਾਉਣ ਵਾਸਤੇ ਸਿਰ ਧੜ ਦੀ ਬਾਜੀ ਵੀ ਲਾਉਣੀ ਪੈ ਸਕਦੀ ਹੈ, ਆਪਣਾ ਆਪ ਕੁਰਬਾਨ ਕਰਨਾ ਪੈ ਸਕਦਾ। ਲਓ ਜੀ ਸਿੱਖੀ ਸਿਦਕ ਦੇ ਵਿੱਚ ਕੁਝ ਕੁ ਲੋੜੀਦਾ ਸਮਾਨ ਚੁੱਕਿਆ ਤੇ ਆਪਣੇ ਆਪਣੇ ਜਾਨੀ ਕਿ ਘਰ ਵਾਲੀ ਨੂੰ ਤੇ ਕੇ ਦੀ ਬੱਚੀ ਹੈ ਲੈ ਕੇ ਆਪਣੇ ਪਰਿਵਾਰ ਨੂੰ ਤੇ ਪਿੰਡ ਤੋਂ ਚਲਿਆ ਗਿਆ। ਕਹਿੰਦੇ ਮੈਂ ਵੀ ਰਹਿਣਾ ਨੀ ਇਸ ਮਨਮਤੀ ਪਿੰਡ ਦੇ ਵਿੱਚ, ਚਲਿਆ ਗਿਆ ਜਾਨੀ ਕਿ ਕੁਝ ਕੁ ਜਾਨੀ ਕਿ ਪਿੰਡ ਦੇ ਤਮਾਸ਼ ਗਏ ਲੋਕ ਮਗਰੋਂ ਹੌਲਾ 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 ਹੌਲਾ, ਏਦਾਂ ਦਾ ਸੁਭਾਅ ਕਿਉਂਕਿ ਦੁਨੀਆਂ ਦਾ ਸੁਭਾਅ ਹੈ ਕਿੱਦਾਂ ਦਾ।
ਚੱਟ ਕਿੱਥੇ ਗੁਜ਼ਾਰਾ ਮਾਲਕ ਦੁਨੀਆ ਟਿਕਣ ਨਾ ਦੇਵੇ, ਕਿੱਥੇ ਗੁਜ਼ਾਰਾ ਮਾਲਕ ਦੁਨੀਆ ਟਿਕਣ ਨਾ ਦੇਵੇ।
ਜਿਸ ਵੇਲੇ ਹੁਣ ਚਲਿਆ ਗਿਆ ਪਿੰਡ ਤੋਂ ਬਾਹਰ, ਦੂਰ ਜਾ ਕੇ ਕਿਤੇ ਛੰਨ ਪਾੜੀ, ਕੱਖਾਂ ਕੰਨਾਂ ਦੀ ਝੌਂਪੜੀ ਤੇ ਆਪਣੀ ਕਿਰਤ ਜਾਨੀ ਕਿ ਮਜ਼ਦੂਰੀ ਕਰਨ ਲੱਗ ਗਿਆ। ਹੁਣ ਕਈ ਇੱਥੇ ਮੈਂ ਇੱਕ ਬਚਨ, ਕਿਉਂਕਿ ਹਰ ਗੱਲ ਦੇ ਉੱਤੇ ਨਾ ਦੇਣਾ ਪੈਂਦਾ ਪੁਆਇੰਟ, ਕਈ ਸੋਚਦੇ ਹੋਣਗੇ ਤੁਹਾਡੇ ਚੋਂ ਬੈਠੇ ਵੀ ਯਾਰ ਫਿਰ ਕੀ ਖੱਟਿਆ ਸਿੱਖ ਬਣ ਕੇ, ਚੌਧਰਪਣਾ ਵੀ ਛੱਡਣਾ ਪੈ ਗਿਆ, ਘਰ ਬਾਰ ਵੀ ਛੱਡਣਾ ਪੈ ਗਿਆ, ਚੌਧਰੀ ਸੀ ਕਿੰਨੀ ਜ਼ਮੀਨ ਸੀ, ਹੁਣ ਆਪਣੇ ਹੱਥੀ ਮਜ਼ਦੂਰੀ ਕਰਨੀ ਪੈਗੀ, ਕੱਖਾਂ ਕੰਨਾਂ ਦੀ ਛੰਨ ਵਿੱਚ ਆ ਗਿਆ। ਮੈਂ ਦੁਖੀ ਬੜਾ ਹੋਊਗਾ ਵਿਚਾਰਾ ਦੇਖਣ ਨੂੰ ਲੱਗਦਾ ਹੋਊ ਇੰਜ, ਕਿਉਂਕਿ ਆਪਾਂ ਸੁੱਖ ਕੇਵਲ ਪਦਾਰਥ ਨੂੰ ਸਮਝ ਲਿਆ ਨਾ। ਪਰ ਭਾਈ ਤੀਰਥ ਮੰਝ ਪਰਮ ਸੁਖੀ ਹੈ, ਮਨ ਨੂੰ ਬੜੀ ਸ਼ਾਂਤੀ ਹੈ, ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਸਿਫਤ ਸਲਾਹ ਬਖਸ਼ੀ ਹੋਈ ਹੈ ਗੁਰੂ ਨੇ, ਨਾਮ ਜਪਦਾ ਜਾਣੀ ਕਿ ਬਾਣੀ ਪੜ੍ਹਦਾ, ਜਪਜੀ ਸਾਹਿਬ ਦਾ ਪਾਠ ਕਰਦਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਪਰ ਦੇਖਣ ਵਾਲਿਆਂ ਨੂੰ ਕਿਉਂ ਲੱਗਦਾ ਹੋਣੇ, ਕਿਉਂਕਿ ਜਿਹੜਾ ਮਾੜੇ ਦਿਲ ਵਾਲਾ ਬੰਦਾ ਹੁੰਦਾ ਨਾ, ਮਾੜੇ ਦਿਲ ਵਾਲਾ ਬੰਦਾ ਜਦੋਂ ਕੋਈ ਪਹਿਲਵਾਨ ਮੂੰਗਲੀਆਂ ਫੇਰਦਾ, ਮੂੰਗਲੀਆਂ ਜਾਂ ਵੇਟ ਲਿਫਟਿੰਗ ਕਰਦਾ, ਮਾੜੇ ਦਿਲ ਵਾਲਾ ਬੰਦਾ ਕਹਿੰਦਾ ਹੁੰਦਾ ਦੇਖੀ ਕਿਵੇਂ ਔਖਾ ਹੋਈ ਜਾਂਦਾ। ਪਰ ਉਹ ਪਹਿਲਵਾਨ ਨੂੰ ਹੀ ਪਤਾ ਵੀ ਮੂੰਗਲੀਆਂ ਫੇਰਨ ਦਾ ਤੇ ਵੇਟ ਲਿਫਟਿੰਗ ਦਾ ਕੀ ਆਨੰਦ ਹੈ, ਉਸ ਨੂੰ ਪਤਾ। ਤਾਂ ਤੇ ਮਾੜੇ ਦਿਲਾਂ ਵਾਲੇ ਬੰਦਿਆਂ ਨੂੰ ਲੱਗਦਾ ਹੋ ਭਾਈ ਮੰਝ ਭਾਈ ਤੀਰਥ ਮੰਝ ਨਾ 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 ਨਾ, ਇਹ ਤਾਂ ਸਿੱਖ ਨੂੰ ਪਤਾ ਵੀ ਸਿਦਕ ਦੀਆਂ ਮੂੰਗਲੀਆਂ ਫੇਰਨ ਦਾ ਕਿੰਨਾ ਆਨੰਦ ਹੈ। ਗੱਜ ਕੇ ਆਖੋ ਸਿਦਕ ਦੀਆਂ ਮੂੰਗਲੀਆਂ ਫੇਰ ਰਿਹਾ, ਹੁਣ ਤਾਂ ਸਿੱਖ ਪਹਿਲਵਾਨ ਹੈ ਨਾ, ਸਿੱਖ ਪਹਿਲਵਾਨ ਹੈ, ਸਿਦਕ ਦੀਆਂ ਮੂੰਗਲੀਆਂ ਫੇਰਦਾ, ਪਰਮ ਸੁਖੀ ਹੈ। ਪਰਮ ਸੁਖੀ ਜੇ ਰੱਬ ਨਾਲ ਯਾਦ ਹੋਵੇ ਨਾ, ਮਹਿਲਾਂ ਚ ਰਹਿਣ ਵਾਲੇ ਵੀ ਗੰਦਗੀ ਦੇ ਕੀੜੇ ਵਰਗੇ ਹੁੰਦੇ ਆ। ਸਕੂਲ ਦੀ ਦਵਾਨਾ ਸੁਣਿਆ ਸੀ ਨਾ, ਦੁਬਾਰੇ ਕਹਿ ਜਾਵਾਂ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਸ ਨਾਹੀ ਵਿਸੂਰੇ, ਸੋ ਪ੍ਰਭ ਚਿਤਨਾ ਆਵ ਈ ਬਿਸਤਾ ਕੇ, ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤੇ ਵਿਦਵਾਣਾ ਧੀਰੇ ਕਹਿੰਦੇ ਭਾਵੇਂ ਸਿਉਣੇ ਦਾ ਘਰ ਹੋਵੇ ਸੁੰਦਰ ਸੇਜਾਂ ਵਿਛੀਆਂ ਹੋਣ ਅਨੇਕ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਘਰੇ ਹੋਣ ਚੰਦਨ ਦੀਆਂ ਸੁਗੰਧੀਆਂ ਛਿੜਕੀਆਂ ਹੋਣ ਹੀਰੇ ਮੋਤੀਆਂ ਦੇ ਜੜਾਵੇ ਜੜੇ ਹੋਣ ਜੋ ਮਨ ਵਿੱਚ ਇੱਛਾ ਬਣੀ ਪਦਾਰਥ ਹਾਜ਼ਰ ਮਨ ਇੱਛੇ ਸੁੱਖ ਮਾਣ ਦਾ ਕੋਈ ਗੱਲ ਦਾ ਘਾਟੇ ਨਾ ਹੋਵੇ ਕਿਸ ਨਾ ਹੀ ਵਸੂਰੇ ਜੋ ਮਨ ਦੇ ਵਿੱਚ ਫੁਰਨਾ ਬਣਿਆ ਪਦਾਰਥ ਹਾਜ਼ਰ ਇੰਨੀ ਅਮੀਰੀ ਹੋਵੇ ਕਹਿੰਦੇ ਐਡਾ ਵੱਡਾ ਬੰਦਾ ਜੇ ਦੇਣ ਵਾਲਾ ਦਾਤਾ ਨੀ ਚੇਤੇ ਕਹਿੰਦੇ ਸੱਚ ਜਾਣਿਓ ਵੀ ਕਿਤੇ ਸੋਚੋ ਵੀ ਸੁਖੀ ਹੋਊਗਾ ਕਹਿੰਦੇ ਨਾ ਗੁਰੂ ਦੀ ਬਾਣੀ ਦਾ ਫੈਸਲਾ ਕਹਿੰਦੇ ਉਹ ਤਾਂ ਗੰਦਗੀ ਦੇ ਕੀੜੇ ਵਰਗਾ ਰੱਜ ਕੇ ਆਖੋ ਕਹਿੰਦੇ ਸੱਚ ਗੰਦਗੀ ਦੇ ਕੀੜੇ ਤੋਂ ਵੱਧ ਜੀਵਨ ਨੀ ਕਹਿੰਦੇ ਇੰਨਾ ਗੰਦਗੀ ਸੋ ਭਰਾ ਚੇਤਨਾ ਆਪ ਜੀ ਬਿਸਤਾ ਗਈ ਕੀੜੇ ਤੇਰਾ ਜੁੜਿਆ ਹੋਇਆ ਕਹਿੰਦੇ ਬਸਤਾ ਤੁੱਤੀ ਝੋਂਪੜੀ ਚੀਰ ਸਭ ਛਿੰਨਾ ਜਾਤ ਨਾ ਪਤਨਾ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇੱਠ ਧਨ ਰੂਪ ਹੀਨ ਕਿਸ ਸਾਕਣਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਜਿਸ ਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੋ ਪ੍ਰਸੰਨਾ ਕਹਿੰਦੇ ਕੱਖਾਂ ਦੀ ਛਪਰੀ ਚ ਰਹਿੰਦਾ ਹੋਵੇ ਕਹਿੰਦੇ ਭਾਵੇਂ ਸਾਦੇ ਜੀ ਕੱਪੜੇ ਪਾਏ ਹੋਣ ਉਹ ਵੀ ਪਾਟੇ ਹੋਣ ਕਹਿੰਦੇ ਰਿਸ਼ਤੇਦਾਰ ਵੀ ਉਹਨੂੰ ਹਟ ਜਾਣ ਤੂੰ ਰਿਸ਼ਤੇਦਾਰ ਵੀ ਵੱਡਿਆਂ ਦੇ ਹੁੰਦੇ ਰਹਿੰਦੇ ਵੱਡੇ ਥਾਂ ਤਾਂ ਦਸ ਥਾਂ ਤੋਂ ਰਿਸ਼ਤੇ ਗੱਜ ਕੇ ਆਖੋ ਐਟ ਏ ਟਾਈਮ ਪਾਲ ਐਟ ਏ ਟਾਈਮ ਬਾਣੀ ਕਦੇ ਗਲਤ ਹੋ ਸਕਦੀ ਹੈ ਐਟ ਏ ਟਾਈਮ ਤਤਕਾਲ ਵਾਲੇ ਇੱਕ ਦੋ ਮੈਂ ਜਾਣੀ ਕਿ ਜੀ ਨਹੀਂ ਆਈ ਹੁੰਦਾ ਨਾ ਕਹਿੰਦੇ ਰਿਸ਼ਤੇਦਾਰ ਵੀ ਬਹੁਤੇ ਨਾ ਹੋਣ ਪਰ ਉਹਦੇ ਪੱਲੇ ਕਹਿੰਦੇ ਪਰਮੇਸ਼ਰ ਦੀ ਯਾਦ ਹੋਵੇ ਬਾਣੀ ਦਾ ਫੈਸਲਾ ਕਿ ਤੁਸੀਂ ਐਂ ਨਾ ਸਮਝੋ ਵੀ ਝੋਂਪੜੀ ਚ ਰਹਿੰਦਾ ਚਲੋ ਸਾਡੇ ਨਾਨ ਗੁਰੂ ਸਾਹਿਬ ਕਹਿੰਦੇ ਭਾਈ ਭਲੇਖੇ ਚ ਨਾ ਰਹਿ ਜਾਓ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਗੱਜ ਕੇ ਆਖੋ ਸਾਰੀ ਸ੍ਰਿਸ਼ਟੀ ਦਾ ਰਾਜਾ ਸਾਰੀ ਦੁਨੀਆਂ ਦੀ ਉਹਦੀ ਚੱਲਦੀ ਹੈ ਕਹਿੰਦੇ ਸ੍ਰਿਸ਼ਟੀ ਤੇ ਹਰਿਆਣੇ ਦਾ ਮੁੱਖ ਮੰਤਰੀ ਪੰਜਾਬ ਚ ਨਹੀਂ ਪੁੱਛਦਾ ਕੋਈ ਭਾਰਤ ਦਾ ਪ੍ਰਧਾਨ ਮੰਤਰੀ ਕੋਈ ਪਾਕਿਸਤਾਨ ਚ ਨਹੀਂ ਪੁੱਛਦਾ ਪਰ ਨਾਮ ਜਪਣ ਵਾਲੇ ਦੀ ਸਾਰੀ ਦੁਨੀਆਂ ਤੇ ਚੱਲਦੀ ਹੈ ਸਾਰੀ ਦੁਨੀਆਂ ਤੇ ਚੱਲਦੀ ਹੈ ਕਹਿੰਦੇ ਜਿੱਥੇ ਵੀ ਜਾਵੇ ਉੱਥੇ ਚੱਲਦੀ ਹੈ ਐਡਾ ਵੱਡਾ ਰਾਜਾ ਨਾਮ ਜਪਣ ਵਾਲਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੋ ਪ੍ਰਸੰਨਾ ਸੋ ਐਸਾ ਰਾਜਾ ਹੈ ਹੁਣ ਤਾਂ ਭਾਈ ਤੀਰਥ ਮੰਝ ਤਾਂ ਕਿਤੇ ਕਹੋ ਜੀ ਛੰਨ ਚ ਆ ਗਿਆ ਤਾਂ ਦੱਸੀਆਂ ਗੱਲਾਂ ਐਸਾ ਹੁਣ ਜਾਣੀ ਕਿ ਮਨ ਨੂੰ ਸ਼ਾਂਤੀ ਹੈ ਪਰਮ ਸੁਖੀ ਹੈ ਭਾਈ ਤੀਰਥ ਮੰਝ ਕਿਰਤ ਕਰ ਰਿਹਾ ਹੈ ਕੀ ਹੋਇਆ ਜੀ ਸਮਾਂ ਪਾ ਕੇ ਲਓ ਜੀ ਦਾਖਲਾ ਤਾਂ ਮਿਲ ਗਿਆ ਹੁਣ ਪੜ੍ਹਾਈ ਕਰ ਰਿਹਾ ਹੈ ਤਮਾਹੀ ਪੇਪਰ ਪਾਤਾ ਗੁਰੂ ਸਾਹਿਬ ਨੇ ਤਮਾਹੀ ਪੇਪਰ ਤਿੰਨ ਮਹੀਨੇ ਬਾਅਦ ਤਮਾਹੀ ਪੇਪਰ ਪਾਇਆ ਕੀ ਪਾਇਆ ਜੀ ਤਮਾਹੀ ਪੇਪਰ ਜਾਣੀ ਕਿ ਇੱਕ ਹੁਕਮਨਾਮਾ ਇੱਕ ਗੁਰਸਿੱਖ ਨੂੰ ਦਿੱਤਾ ਹੈ ਕਹਿਣ ਲੱਗੇ ਬਈ ਆ ਸਾਡਾ ਸਿੱਖ ਰਹਿੰਦਾ ਇੱਕ ਫਲਾਣੇ ਥਾਂ ਦੇ ਉੱਤੇ ਤੀਰਥ ਮੰਝ ਉਹਦੇ ਕੋਲ ਲੈ ਕੇ ਜਾ ਹੁਸ਼ਿਆਰਪੁਰ ਕੋਲੇ ਪਿੰਡ ਹੈ ਕਾਂਗਮਾਈ ਤੂੰ ਉੱਥੇ ਜਾ ਤੇ ਆਹ ਸਾਡੇ ਸਿੱਖ ਨੂੰ ਹੁਕਮਨਾਮਾ ਦੇ ਕੇ ਆ 21 ਰੁਪਏ ਦਰਸ਼ਨੀ ਭੇਟਾਂ ਲੈ ਕੇ ਹੁਕਮਨਾਮਾ ਦੇਣਾ ਸਤ ਬਚਨ ਮਹਾਰਾਜ ਗੁਰਸਿੱਖ ਪੁੱਛਦਾ ਪਛਾਉਂਦਾ ਪਹੁੰਚ ਗਿਆ ਪਿੰਡੋਂ ਪਤਾ ਲੱਗ ਗਿਆ ਤਾਂ ਪਿੰਡੋਂ ਖੜਤਾ ਖੈਰ ਗੱਲ ਮੁੱਕੀ ਪੁੱਛਦਾ ਪਛਾਉਂਦਾ ਉਹ ਛੰਨ ਜਿੱਥੇ ਪਾਏ ਸੀ ਉੱਥੇ ਪਹੁੰਚ ਗਿਆ ਜਦੋਂ ਪਹੁੰਚਿਆ ਅੱਗੇ ਗੁਰਸਿੱਖ ਦੇ ਘਰ ਵਾਲੀ ਨੇ ਬੀਬੀ ਨੇ ਸਤਿਕਾਰ ਕੀਤਾ ਜਲ ਪਾਣੀ ਛਕਾਇਆ ਧੰਨ ਭਾਵ ਸਮਝੇ ਕਿ ਅਸੀਂ ਸਿੱਖ ਦੇ ਦਰਸ਼ਨ ਹੋਏ ਆ ਜਿਹੜਾ ਗੁਰੂ ਦੇ ਦਰਸ਼ਨ ਨਿਤ ਕਰਦਾ ਹੈ ਹੁਣ ਜਲ ਪਾਣੀ ਛਕਣ ਤੋਂ ਬਾਅਦ ਯਾਨੀ ਕਿ ਛੰਨ ਤੋਂ ਬਾਹਰ ਬੈਠਾ ਭਾਈ ਤੀਰਥ ਮੰਝ ਉਹ ਕਿਰਤ ਤੇ ਗਿਆ ਹੋਇਆ ਹੁਣ ਸ਼ਾਮ ਦਾ ਸਮਾਂ ਹੈ ਆਪਣੀ ਕਿਰਤ ਮਜ਼ਦੂਰੀ ਕਰਕੇ ਵਾਪਸ ਮੁੜ ਰਿਹਾ ਹੈ ਦੂਰੋਂ ਦੇਖਿਆ ਵੀ ਅੱਜ ਛੰਨ ਦੇ ਬਾਹਰ ਕੋਈ ਗੁਰਸਿੱਖ ਬੈਠਾ ਚਾਹ ਚੜ ਗਿਆ ਮਨਾ ਏਡੇ ਵੱਡੇ ਭਾਗ ਅੱਜ ਐਸੇ ਗੁਰਸਿੱਖ ਦੇ ਦਰਸ਼ਨ ਜਿਹੜਾ ਗੁਰੂ ਦੇ ਦਰਸ਼ਨ ਕਰਦਾ ਤਾਂ ਗੁਰੂ ਸਾਹਿਬ ਦੇ ਕੋਲੋਂ ਆਇਆ ਲੱਗਦਾ ਵੇਖ ਲਿਆ ਹੁਣ ਮਨ ਵਿੱਚ ਚਾਹ ਚੜਿਆ ਹੈ ਦੂਰੋਂ ਆਇਆ ਦੂਰੋਂ ਤੁਰਿਆ ਆ ਰਿਹਾ ਹੈ ਯਾਨੀ ਕਿ ਅੱਖਾਂ ਨੇਤਰਾਂ ਦੀ ਨਿਗਾਹ ਟਿਕ ਗਈ ਸਿੱਖ ਵੱਲ ਨੂੰ ਅੰਦਰੋਂ ਖੁਸ਼ੀ ਦੇ ਖਿਆਲ ਉੱਠ ਰਹੇ ਨੇ ਕਿੱਦਾਂ ਦੇ ਵੱਡੇ ਭਾਗ ਨੀ ਜਿੰਦੜੀ ਮੇਲ ਹੋ ਗਿਆ ਗੁਰਸਿੱਖ ਦਾ ਭਾਗ ਜਿੰਦੜੀ ਤੇਰੇ ਮੇਲ ਹੋ ਗਿਆ ਗੁਰਸਿੱਖ ਮੇਲ ਹੋ ਗਿਆ ਗੁਰਸਿੱਖ ਦਾ।
ਬੜੇ ਅੱਜ ਦਾ ਧੰਨ ਭਾਗ ਵੀ ਮੇਲ ਅੱਜ ਸਮਾਂ ਹੋ ਰਿਹਾ ਰਹੋ ਵਿਚਾਰ ਜਿਸ ਵੇਲੇ ਹੁਣ ਮੇਲ ਹੋਇਆ ਘਰੇ ਪੁੱਛਿਆ ਪ੍ਰੇਮ ਨਾਲ ਵੀ ਜਲ ਪਾਣੀ ਦੀ ਸੇਵਾ ਹਾਂਜੀ ਚਲੋ ਸ਼ੁਕਰ ਹੈ ਜਿਸ ਵੇਲੇ ਹੱਥ ਜੋੜ ਵੀ ਗੁਰਸਿੱਖਾ ਕੋਈ ਸੁਣਾ ਫਿਰ ਗੁਰੂ ਦਾ ਅੰਮ੍ਰਿਤ ਵਚਨ ਸਿੱਖ ਸਿੱਖ ਨੂੰ ਗੁਰੂ ਦੇ ਵਚਨ ਹੀ ਸੁਣਾਉਂਦਾ ਆਪਣੀ ਦੇਹ ਨਾਲ ਨਹੀਂ ਜੋੜਦਾ ਤਾਂ ਕਿ ਗੁਰਸਿੱਖਾ ਕੋਈ ਸੁਣਾ ਵੀ ਵਚਨ ਗੁਰਸਿੱਖ ਕਹਿਣ ਲੱਗਿਆ ਵੀ ਸਤਿਗੁਰਾਂ ਨੇ ਨਾ ਬਚਨ ਤੁਹਾਡੇ ਵਾਸਤੇ ਹੁਕਮਨਾਮਾ ਰੂਪ ਚ ਭੇਜਿਆ ਹੋਇਆ ਆਹ ਦੇਖ ਮੇਰੇ ਕੋਲ ਹੁਕਮਨਾਮਾ ਚਾਹ ਚੜ ਗਿਆ ਭਾਈ ਤੀਰਥੇ ਨੂੰ ਉਹ ਏਡੇ ਵੱਡੇ ਭਾਗ ਜਾਂ ਗੁਰੂ ਦੇ ਦਰ ਤੇ ਪਤਾ ਨੀ ਕਿੰਨੇ ਆਉਂਦੇ ਆ ਕਿੰਨੇ ਜਾਂਦੇ ਆ ਅੱਜ ਮੈਨੂੰ ਨਿਮਾਣੇ ਜੇ ਸਿੱਖ ਨੂੰ ਯਾਦ ਕੀਤਾ ਚਾਹ ਚੜ ਗਿਆ ਵੀ ਗੁਰੂ ਨੇ ਹੁਕਮਨਾਮਾ ਭੇਜਿਆ ਜਿਸ ਵੇਲੇ ਹੁਣ ਦੋਨੇ ਹੱਥ ਵੀ ਬਖਸ਼ਿਸ਼ ਕਰੋ ਕਿਰਪਾ ਕਹਿੰਦੇ ਵੀ 21 ਰੁਪਏ ਦਰਸ਼ਨੀ ਭੇਟਾ ਗੁਰੂ ਸਾਹਿਬ ਨੇ ਕਿਹਾ ਇਹਨਾਂ ਬਚਨ ਕਿਹਾ ਥੋੜਾ ਜਿਹਾ ਸੀਰੀਅਸ ਹੋ ਗਿਆ ਜਾਣੀ ਕਿ ਸੀਰੀਅਸ ਕਹਿ ਲੋ ਗੰਭੀਰ ਕਹਿ ਲੋ ਭਾਵ ਕੇ ਅੰਦਰ ਹੁਣ ਸੋਚ ਰਿਹਾ 21 ਰੁਪਈਆਂ ਦਾ ਪ੍ਰਬੰਧ ਕਰਨ ਬਾਰੇ ਵੀ ਹੁਕਮਨਾਮਾ ਘਰ ਵਿੱਚ ਹੁਣ ਗਰੀਬੀ ਹੈ 21 ਰੁਪਈਏ ਉਹਨਾਂ ਸਮਿਆਂ ਦੀ ਗੱਲ ਹੈ ਜੀ ਅੱਜ ਦੇ 21 ਰੁਪਈਏ ਨਾ ਸਮਝ ਲਓ ਕਿਤੇ ਉਹਨਾਂ ਵੇਲਾਂ ਚ ਮੇਰਾ ਖਿਆਲ 21 ਰੁਪਈਏ ਉਹ 21,000 ਦੇ ਬਰਾਬਰ ਹੋਣਗੇ ਜ਼ਿਆਦਾ ਹੋਣਗੇ ਤਾਂ ਕਿ ਜਿਸ ਵੇਲੇ ਜਾਣੀ ਕਿ ਅੰਦਰ ਸੋਚਦਾ ਹੈ ਸ਼ੰਕਾ ਨੀ ਕੋਈ 21 ਰੁਪਈਆਂ ਦਾ ਪ੍ਰਬੰਧ ਕਰਨ ਬਾਰੇ ਅੰਦਰ ਥੋੜੀ ਜਿਹੀ ਝਾਤੀ ਮਾਰਦੇ ਅੰਦਰ ਥੋੜਾ ਸੋਚ ਕੇ ਵੀ 21 ਰੁਪਈਆਂ ਦਾ ਪ੍ਰਬੰਧ ਕਿੱਥੋਂ ਕੀਤਾ ਜਾਵੇ ਉਸ ਵੇਲੇ ਗੁਰਸਿੱਖ ਦੇ ਘਰ ਵਾਲੀ ਵੀ ਖੜੀ ਹੈ ਕੋਲੇ ਕਹਿਣ ਲੱਗੀ ਸਵਾਮੀ ਜੀ ਤੁਸੀਂ ਸੋਚਣ ਜੇ ਕੀ ਲੱਗ ਗਏ ਇਹਨਾਂ ਨੂੰ ਅਡੋਚਣ ਜੇ ਲਾ ਗਏ ਤੁਸੀਂ ਕਹਿੰਦਾ ਮੈਂ ਤਾਂ ਸੋਚਦਾ ਤਾਂ ਹੋਰ ਕੁਛ ਨੀ 21 ਰੁਪਈਆਂ ਦਾ ਪ੍ਰਬੰਧ ਕਰਨ ਬਾਰੇ ਸੋਚਦਾ ਕਹਿੰਦੀ ਸਵਾਮੀ ਜੀ ਵਾਲਾ ਕੀ ਸੋਚਣਾ ਦੇਖੋ ਆਮ ਕਹਾਵਤ ਹੈ ਨਾ ਸਿਆਣਿਆਂ ਦੀ ਵੀ ਸਲਾਹੀ ਪਿਆ ਸੋ ਮਰ ਗਿਆ ਬਾਹਲੀਆਂ ਸਲਾਹਾਂ ਜਿਹਾ ਕਰਨ ਨਾਲ ਨਾ ਬੰਦਾ ਥਿੜਕ ਜਾਂਦਾ ਬਸ ਬਾਹਲੀਆਂ ਸਲਾਹਾਂ ਕਾਹਦੀਆਂ ਕਰਨੀਆਂ ਤੁਸੀਂ ਮੈਨੂੰ ਕਿਸੇ ਤਕੜੇ ਘਰ ਦੇ ਕੰਮ ਤੇ ਲਾ ਕੇ ਮਜ਼ਦੂਰੀ ਮੇਰੀ ਐਡਵਾਂਸ 21 ਰੁਪਈਏ ਲੈ ਕੇ ਹੁਕਮਨਾਮਾ ਲੈ ਲਓ ਗੱਜ ਕੇ ਆਖੋ ਮੈਨੂੰ ਕਿਸੇ ਦੇ ਕੰਮ ਤੇ ਲਾ ਦਿਓ 21 ਰੁਪਈਏ ਐਡਵਾਂਸ ਲੈ ਲਓ ਤੇ ਮੈਂ ਅਗਲੇ ਦਿਨ ਕੰਮ ਕਾਰ ਹੁੰਦਾ ਪੋਚੇ ਲਾਉਣੇ ਭਾਂਡੇ ਮਾਂਜਣੇ ਜਾਣੀ ਕਿ ਕੋਈ ਸਫਾਈਆਂ ਕਰਨੀਆਂ ਹੋਰ ਤੇ ਬਸ ਤੁਸੀਂ 21 ਰੁਪਈਏ ਲੈ ਲਓ ਬਾਹਲਾ ਲੰਮਾ ਜਾਣੀ ਸੋਚਣਾ ਹੁਣ ਲੰਮਾ ਸਭ ਕੁਛ ਗੁਰੂ ਦਾ ਹੋ ਗਿਆ ਤਨ ਮਨ ਧਨ ਗੁਰੂ ਦਾ ਹੋ ਗਿਆ ਤੇ ਹੁਣ ਬਾਹਲਾ ਸੋਚਣਾ ਕੀ ਹੈ ਜਿਸ ਵੇਲੇ ਲਓ ਜੀ ਆਪਣੇ ਘਰ ਵਾਲੇ ਨੂੰ ਕਿਸੇ ਦੇ ਕੰਮ ਤੇ ਲਾ ਕੇ ਮਜ਼ਦੂਰੀ 21 ਰੁਪਈਏ ਐਡਵਾਂਸ ਲੈ ਕੇ ਭਾਈ ਜਦੋਂ ਪੂਰੀ ਹੋ ਗਈ ਠੀਕ ਹੈ ਉਸ ਤੋਂ ਬਾਅਦ ਜਾਣੀ ਕਿ ਇਹ ਕੰਮ 19 ਦੇ ਤੁਹਾਡੇ ਕੰਮ ਕਰਦੀ ਰਹੇਗੀ ਜਿਸ ਵੇਲੇ ਲੈ ਲਿਆ ਹੁਕਮਨਾਮਾ ਹੁਕਮਨਾਮਾ ਪ੍ਰਾਪਤ ਕੀਤਾ ਜਿਸ ਵੇਲੇ ਮਸਤਕ ਨਾਲ ਲਾਇਆ ਸੀਸ ਤੇ ਰੱਖਿਆ ਪੜਿਆ ਗਿਆ ਵਿੱਚ ਲਿਖਿਆ ਹੋਇਆ ਭਾਈ ਤੀਰਥ ਮੰਝ ਤੇਰੇ ਤੇ ਸਾਡੀ ਬਹੁਤ ਖੁਸ਼ੀ ਹੈ ਹੁਣ ਗੁਰੂ ਦੀਆਂ ਖੁਸ਼ੀਆਂ ਤਾਂ ਭਾਵਨਾ ਵਾਲੇ ਜਾਣਦੇ ਨੇ ਲਓ ਜੀ ਇਹ ਲਫ਼ਜ਼ ਵਿੱਚ ਲਿਖਿਆ ਹੋਇਆ ਗੁਰੂ ਦੀਆਂ ਖੁਸ਼ੀਆਂ ਮਿਲ ਗਈਆਂ ਪੜ੍ਹਨ ਸਾਰੀ ਅਵਸਥਾ ਹੋਰ ਹੋ ਗਈ ਹੋਰ ਅਵਸਥਾ ਬਣ ਗਈ ਕੁਝ ਸੁਰਤ ਦੀ ਹੋਰ ਚੜ੍ਹਦੀ ਕਲਾ ਹੋ ਗਈ ਤੇ ਗੁਰਸਿੱਖ ਵਾਪਸ ਚਲਿਆ ਗਿਆ ਵਾਪਸ ਚਲਿਆ ਗਿਆ ਜਿਸ ਵੇਲੇ ਸਮਾਂ ਬੀਤਿਆ ਥੋੜਾ ਸੰਖੇਪ ਚ ਕਹਾ ਸਾਖੀ ਲੰਬੀ ਪਈ ਹੈ ਹਲੇ ਸਮਾਂ ਥੋੜਾ ਰਹਿ ਗਿਆ ਚਲੋ ਰਹਿੰਦੀ ਕੱਲ ਨੂੰ ਸਹੀ ਜਿਸ ਵੇਲੇ ਛਮਾਹੀ ਪੇਪਰ ਪੈ ਗਿਆ ਹੋਇਆ ਛਮਾਹੀ ਪੇਪਰ ਪਾਇਆ ਗੁਰੂ ਸਾਹਿਬ ਨੇ ਉਸੇ ਗੁਰਸਿੱਖ ਨੂੰ ਭੇਜਿਆ ਜਾ ਵੀ ਹੁਕਮਨਾਮਾ ਲੈ ਕੇ ਜਾ ਹੁਕਮਨਾਮਾ ਲੈ ਕੇ ਜਾ ਸਾਡਾ ਭਾਈ ਤੀਰਥ ਮੰਝ ਕੋਲੇ ਲਓ ਜੀ ਛਮਾਹੀ ਪੇਪਰ ਹੁਕਮਨਾਮਾ ਫਿਰ ਆ ਗਿਆ ਆਇਆ ਗੁਰਸਿੱਖੋਂ ਮੁਝੇ ਸਾਰਾ ਪਤਾ ਸੀ ਪਹਿਲਾਂ ਆਇਆ ਸੀ ਉਵੇਂ ਜਿਵੇਂ ਫਿਰ ਮੇਰੇ ਮਿਲਾਪ ਹੋਇਆ ਧੰਨ ਭਾਗ ਸਮਝੇ ਪੁੱਛਿਆ ਵੀ ਕੋਈ ਗੁਰੂ ਸਾਹਿਬ ਜੀ ਦਾ ਬਚਨ ਗੁਰਸਿੱਖਾਂ ਸੁਣਾ ਕਹਿੰਦੇ ਹੁਕਮਨਾਮਾ ਆਇਆ ਬੜਾ ਖੁਸ਼ ਹੋਇਆ
ਵੀ ਗੁਰੂ ਸਾਹਿਬ ਜੀ ਬਾਰ ਬਾਰ ਆਪਣੇ ਸਿੱਖਾਂ ਨੂੰ ਯਾਦ ਕਰਦੇ ਕਿੱਡੇ ਵੱਡੇ ਭਾਗ ਮਨਾ, ਇਹਦਾ ਮਤਲਬ ਗੁਰੂ ਦੀ ਆਪਣੇ ਤੇ ਨਿਗਾਹ ਹੈ, ਆਪਾਂ ਨਜ਼ਰ ਦੇ ਵਿੱਚ ਹਾਂ, ਕਿੰਨੀ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਬਾਰ 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 ਆਪਾਂ ਨੂੰ ਯਾਦ ਕਰਦੇ ਹੈ, ਭਾਵਨਾ ਹੈ। ਜਿਸ ਵੇਲੇ ਹੁਕਮਨਾਮਾ ਪ੍ਰਾਪਤ ਕਰ ਲਿਆ, ਜਦੋਂ ਪੜਿਆ ਗਿਆ ਹੁਕਮਨਾਮਾ ਵਿੱਚ ਲਿਖਿਆ ਹੋਇਆ ਭਾਈ ਤੀਰਥ ਮੰਝ ਤੇਰੇ ਤੇ ਸਾਡੀ ਬਹੁਤ ਖੁਸ਼ੀ ਹੈ, ਕਾਰ ਸੇਵਾ ਦਾ ਕੰਮ ਬਹੁਤ ਜ਼ੋਰਾਂ ਤੇ ਚੱਲ ਰਿਹਾ ਹੈ, 21 ਰੁਪਏ ਤਾਂ ਕਾਰ ਸੇਵਾ ਵਾਸਤੇ ਲਾਇਆ ਤੇ ਨਾਲੇ ਤੂੰ ਵੀ ਆ ਕੇ ਸੇਵਾ ਦੇ ਵਿੱਚ ਹੱਥ ਵਟਾ, ਗੱਜ ਕੇ ਆਖੋ। ਹੁਣ ਇਹ ਹੁਕਮਨਾਮੇ ਵਿੱਚ ਲਿਖਿਆ ਜੋ 21 ਰੁਪਏ ਕਾਰ ਸੇਵਾ ਦੇ ਵਿੱਚ ਲੈ ਕੇ ਜਾਣੇ, ਆਪ ਵੀ ਜਾਣਾ ਹੈ। ਕੋਲੇ ਬੱਚੀ ਖੜੀ ਸੁਣ ਰਹੀ ਸੀ, ਆਪਣੇ ਘਰ ਵਾਲੇ ਤਾਂ ਕਿਸੇ ਦੇ ਕੰਮ ਤੇ ਲਾ ਦੇ, ਤੂੰ ਤਾਂ ਆਪਣੇ ਕੰਮ ਤੇ ਗਈ ਹੈ। ਬੱਚੀ ਕੋਲੇ ਖੜੀ ਹੈ, ਜਿਸ ਵੇਲੇ ਥੋੜਾ ਸੀਰੀਅਸ ਹੋਇਆ, ਉਵੇਂ ਗੰਭੀਰ ਹੋਇਆ, ਬੱਚੀ ਕਹਿਣ ਲੱਗੀ, ਪਿਤਾ ਜੀ ਬਸ ਬਾਹਾਂ ਕੀ ਸੋਚਣਾ, ਤੁਸੀਂ ਮੈਨੂੰ ਕਿਸੇ ਦੇ ਕੰਮ ਤੇ ਲਾ ਕੇ ਤੇ ਉਹ ਪੈਸੇ ਪਹਿਲਾਂ ਲੈ ਕੇ ਤੇ 21 ਰੁਪਈਏ ਤੇ ਤੁਸੀਂ ਚਲੇ ਜਾਓ ਸੇਵਾ ਦੇ ਵਿੱਚ। ਤੇ ਇਹਨਾਂ ਬੱਚੇ ਨੇ ਕਿਹਾ, ਹੁਣ ਬੱਚੀ ਦੀ ਉਮਰ ਥੋੜੀ ਛੋਟੀ ਹੈ, ਜਾਣੀ ਕਿ ਜਿਸ ਵੇਲੇ ਭਾਈ ਤੀਰਥ ਮੰਝ ਕਹਿਣ ਲੱਗਿਆ, ਬੇਟਾ ਦੇਖ ਤੂੰ ਕਿਤੇ ਇਹ ਤਾਂ ਨੀ ਸੋਚੇਂਗੀ ਵੀ ਲੈ ਕਾਹਦਾ ਭਾਪਾ ਸਿੱਖ ਬਣਿਆ, ਸਾਨੂੰ ਤਾਂ ਵਿਕਣਾ ਪੈ ਗਿਆ, ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨੇ ਪੈ ਗਏ, ਭਾਂਡੇ ਮਾਂਜਣੇ ਪੈ ਗਏ, ਪੋਚੇ ਲਾਉਣੇ ਪੈ ਗਏ, ਦੇਖ ਬੇਟਾ ਮੈਂ ਫਿਰ ਕੋਈ ਹੋਰ ਇੰਤਜ਼ਾਮ ਕਰ ਲੈਂਦਾ ਹਾਂ। ਉਸ ਵੇਲੇ ਗੁਰਸਿੱਖ ਦੀ ਧੀ ਕਹਿਣ ਲੱਗੀ, ਨਹੀਂ ਪਿਤਾ ਜੀ ਮੈਨੂੰ ਤੁਸੀਂ ਕੰਮ ਤੇ ਲਾਓ, ਮੈਂ ਤਕਲੀਫ਼ ਨੀ ਕੋਈ ਮੰਨਣੀ। ਫਿਰ ਹੋਰ ਬੇਟਾ ਕੀ ਮੰਨਿਆ ਕਰੇਗੀ, ਪਿਤਾ ਜੀ ਮੈਂ ਤਾਂ ਜਦੋਂ ਗੁਰੂ ਵਾਸਤੇ ਵਿਕੇ ਹੋ ਗਏ, ਜਦੋਂ ਅਗਲੇ ਦੇ ਘਰੇ ਪੋਚੇ ਲਾਇਆ ਕਰੂੰ, ਆਇਆ ਸਮਝ ਲਿਆ ਕਰੂੰ ਵੀ ਗੁਰੂ ਦੇ ਦਰਬਾਰ ਚ ਪੋਚਾ ਲਾਉਣੀ ਹੈ, ਗੱਜ ਕੇ ਆਖੋ। ਗੁਰੂ ਵਾਸਤੇ ਆਇਆ ਸਮਝ ਲਿਆ ਕਰੂੰ, ਗੁਰੂ ਵਾਸਤੇ ਵੇਖੀਏ ਪਰ ਗੁਰਦਰਬਾਰ ਦੇ ਵਿੱਚ, ਗੁਰਦਰਬਾਰ ਦੀ ਸੇਵਾ ਸਮਝ ਕੀ ਸਹੀ। ਉਸ ਵੇਲੇ ਸਮਝ ਗਿਆ ਵੀ ਹਾਂ ਕਿਰਪਾ ਗੁਰੂ ਦੀ, ਆਪਣੀ ਬੱਚੀ ਨੂੰ ਕਿਸੇ ਦੇ ਕੰਮ ਤੇ ਲਾ ਦਿੱਤਾ, 21 ਰੁਪਈਏ ਲੈ ਲਏ, ਆਪ ਵੀ ਸੇਵਾ ਦੇ ਵਿੱਚ ਆ ਹਾਜ਼ਰ ਹੋ ਗਿਆ, ਅੰਮ੍ਰਿਤਸਰ ਸਾਹਿਬ ਪਹੁੰਚ ਗਿਆ, ਸਮਾਹੀ ਪੇਪਰ ਪਾਸ ਕਰ ਗਿਆ। ਇਹ ਉਹਨੇ ਕੀਤਾ ਵੀ ਲਓ ਜੀ 21 ਰੁਪਈਏ ਹੋਰ, ਹੁਣ ਕਿੱਥੋਂ ਲਿਆਈਏ, ਲੈ ਮੈਨੂੰ ਵੀ ਸੱਦ ਲਿਆ ਜੀ, ਜਾਂ ਕੀ ਬਣੂਆ ਕੀ, ਨਾ ਨਾ ਕੁਛ ਨੀ। ਜਿਸ ਵੇਲੇ ਸਮਾਹੀ ਪੇਪਰ ਪਾਸ ਕਰ ਗਿਆ, ਲਓ ਜੀ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ, ਜਾ ਹਾਜ਼ਰ ਹੋਇਆ, ਦਰਸ਼ਨ ਕੀਤੇ, ਨਿਹਾਲ ਹੋਇਆ, ਹੱਥ ਜੋੜੇ, ਹਾਂ ਪਾਤਸ਼ਾਹ ਜੀ ਕੀ ਹੁਕਮ ਹੈ। ਕਹਿੰਦੇ ਬਈ ਆਇਆ ਕਰਿਆ ਕਰ ਭਾਈ ਤੀਰਥ, ਤੂੰ ਗੁਰੂ ਕੇ ਲੰਗਰ ਵਾਸਤੇ ਨਾ ਸੁੱਕੀਆਂ ਲੱਕੜਾਂ ਲੈ ਕੇ ਆਇਆ, ਗੁਰੂ ਦੇ ਵਚਨ ਵਿੱਚ ਸੂਕਸ਼ਮਤਾ ਹੁੰਦੀ ਹੈ, ਜਿਹੜਾ ਤਾਂ ਉਸ ਸੂਕਸ਼ਮਤਾ ਨੂੰ ਸਮਝ ਗਿਆ ਉਹ ਤਾਂ ਪਾਸ ਹੋ ਜਾਂਦਾ, ਨਹੀਂ ਨਹੀਂ ਇਹਦੇ ਵਿੱਚ ਇੱਕ ਸੂਕਸ਼ਮਤਾ ਹੈ। ਭਾਵੇਂ ਕਿਹੜੀ, ਸੁੱਕੀਆਂ ਲੱਕੜਾਂ, ਲੱਕੜਾਂ ਨੀ ਸੁੱਕੀਆਂ ਲਫ਼ਜ਼ ਨਾਲ ਹੈ। ਭਾਈ ਤੀਰਥ ਮੰਝ ਨੇ ਗੁਰੂ ਦੇ ਵਚਨ ਨੂੰ ਬੜੇ ਧਿਆਨ ਨਾਲ ਸੁਣਿਆ, ਧਿਆਨ ਨਾਲ ਸੁਣਨ ਵਾਲਾ ਸਮਝ ਜਾਂਦਾ। ਗੁਰੂ ਸਾਹਿਬ ਨੇ ਕਿਹਾ ਭਾਈ ਤੀਰਥ ਸੁੱਕੀਆਂ ਲੱਕੜਾਂ ਲੈ ਕੇ ਆਇਆ, ਪਰ ਹੁਣ ਜੰਗਲਾਂ ਦੇ ਵਿੱਚ ਜਾ ਕੇ ਸੁੱਕੀਆਂ ਸੁੱਕੀਆਂ ਚੁੱਕ ਕੇ ਭਰੇ ਬੰਨ ਕੇ ਲਿਆਉਂਦਾ, ਵੱਢ ਕੇ ਨਹੀਂ ਲਿਆਉਂਦਾ ਦਰਖਤ। ਨੋਟ ਕਰਿਓ, ਹਰ ਗੱਲ ਵਿੱਚ ਸੂਕਸ਼ਮਤਾ ਹੁੰਦੀ ਹੈ, ਨਹੀਂ ਹੁੰਦੀ ਸਾਖੀ। ਸੁੱਕੀਆਂ ਸੁੱਕੀਆਂ ਲੱਕੜਾਂ ਕਿੰਨੀ ਮਿਹਨਤ ਕਰਕੇ ਜੋ ਸੁੱਕੀਆਂ ਲੱਕੜਾਂ ਦੇ ਜੰਗਲਾਂ ਵਿੱਚ ਆਪਣੇ ਆਪ ਡਿੱਗੀਆਂ, ਤਾਂ ਤੇ ਉਹ ਸੁੱਕੀਆਂ ਸੁੱਕੀਆਂ ਲੱਕੜਾਂ ਲੈ ਕੇ ਆਉਂਦੇ, ਗੁਰੂ ਦਾ ਹੁਕਮ ਹੈ ਗੁਰੂ ਕੇ ਲੰਗਰ ਵਾਸਤੇ ਸੁੱਕੀਆਂ ਲੱਕੜਾਂ ਲੈ ਕੇ ਆਇਆ। ਦਿਨ ਰਾਤ ਜਾਣੀ ਕਿ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ, ਦਿਨ ਰਾਤ ਜਿਸ ਵੇਲੇ ਹੁਣ ਬਸ ਥੋੜਾ ਬਹੁਤਾ ਆਰਾਮ ਕਰਨਾ, ਥੋੜਾ ਬਹੁਤੇ ਘੰਟੇ ਨਹੀਂ ਬਸ ਸੇਵਾ ਦੇ ਵਿੱਚ ਲੱਗਿਆ ਰਹਿੰਦਾ ਹੈ, ਜਾਣੀ ਕਿ ਨੀਂਦ ਭੁੱਖ ਦੀ ਬਹੁਤੀ ਪ੍ਰਵਾਹ ਨਹੀਂ ਕਰਦਾ, ਦਿਨ ਰਾਤ ਸੇਵਾ, ਜਾਣੀ ਕਿ ਮੁਰੀਦ ਬਣਿਆ ਹੋਇਆ ਮਰੀਜ਼, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਗੱਲੀ ਬਾਤੀ ਨੀ ਮੁਰਦਾ ਹੋਈ ਮੁਰੀਦ ਨਾ ਗੱਲੀ ਹੋ ਬਣਾ, ਸਾਵਰ ਸਿਦਕ ਸ਼ਹੀਦ ਭਰਮ ਭੁੱਖੋ ਬਣਾ, ਗੋਲਾ ਮੁੱਲ ਖਰੀਦ ਖਾਰੇ ਜੋ ਬਣਾ, ਨਾ ਤਸ ਨੀਂਦ ਨਾ ਭੁੱਖ ਨਾ ਖਾਣਾ ਸੋਬਣਾ, ਪੱਖੇ ਦੀ ਤਾਂ ਗੀਤ ਪਗਮਲ ਧੋਬਣਾ, ਪੀਹਣ ਹੋਏ ਜਦੀਦ ਪਾਣੀ ਢੋਬਣਾ, ਸੇਵਕ ਹੋਏ ਸੰਜੀਦ ਨਾ ਹੱਸਣਾ ਰੋਬਣਾ, ਦਰਦ ਰਵੇਸ ਰਸੀਦ ਪਿਰਮਰਸ ਭੋਬਣਾ, ਚੰਦ ਮੁਮਾਰਕ ਈਦ ਪੁੱਗ ਖਲੋਬਣਾ। ਐਸਾ ਜੀਵਨ ਹੈ ਸੱਚ ਧਾਰਨ ਲਾਉਂਦਾ ਸਮਾਨ, ਜਿਸ ਵੇਲੇ ਹੁਣ ਐਸਾ ਜੀਵਨ ਹੈ ਦਿਨ ਰਾਤ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ। ਲਓ ਜੀ ਨਵਾਹੀ ਪੇਪਰ ਪੈ ਗਿਆ, ਨਵਾਹੀ ਪੇਪਰ ਕੀ ਪਾਇਆ ਗੁਰੂ ਸਾਹਿਬ ਨੇ, ਨਵਾਹੀ ਪੇਪਰ ਕੁਛ ਐਸਾ ਪਾਇਆ ਹੈ ਕਿ ਜਿਹਦੇ ਨਾਲ ਸਾਰੀ ਦੁਨੀਆਂ ਨੂੰ ਵੀ ਗੁਰੂ ਸਾਹਿਬ ਕੋਈ ਸਿੱਖਿਆ ਦੇਣੀ ਚਾਹੁੰਦੇ ਹੈ। ਕੀ ਪੇਪਰ ਪਾ ਦਿੱਤਾ, ਨੋਟ ਕਰਿਓ ਦੇਖ ਕੇ, ਤੂੰ ਪਹਿਲਾਂ ਦਿਨ ਰਾਤ ਸੇਵਾ ਚ ਲੱਗਿਆ ਹੋਇਆ, ਜੀਵਨ ਦੀਆਂ ਲੋੜਾਂ ਵੀ ਗੁਰੂ ਘਰ ਤੋਂ ਪੂਰੀਆਂ ਕਰ ਰਿਹਾ, ਗੁਰੂ ਕੇ ਲੰਗਰ ਚ ਪ੍ਰਸ਼ਾਦਾ ਛਕਦਾ, ਗੁਰੂ ਘਰੋਂ ਹੀ ਜਾਣੀ ਕਿ ਵਸਤਰ ਵਗੈਰਾ ਜੋ ਜੀਵਨ ਦੀਆਂ ਲੋੜਾਂ ਸਾਰੀਆਂ ਉੱਥੋਂ ਪੂਰੀਆਂ ਕਰ ਰਿਹਾ। ਹੁਣ ਗੁਰੂ ਸਾਹਿਬ ਜੀ ਅਗਲਾ ਜਾਣੀ ਕਿ ਪੁਆਇੰਟ ਦੱਸਣ ਵਾਸਤੇ ਦੁਨੀਆਂ ਨੂੰ ਇੱਕ ਹੋਰ ਮਾਰਗ, ਜੇ ਕੁਛ ਸੇਵਾਦਾਰਾਂ ਦੀ ਤਾਂ ਪੱਕੇ ਤੌਰ ਤੇ ਲੋੜ ਹੈ, ਉਹ ਆਪਣੀਆਂ ਜ਼ਰੂਰੀ ਲੋੜਾਂ ਗੁਰੂ ਘਰੋਂ ਪੂਰੀਆਂ ਕਰ ਸਕਦੇ ਆ, ਹੜੱਪ ਕਰਨ ਵਾਲੀ ਵਿਰਤੀ ਨਹੀਂ ਰੱਖਣੀ, ਹੜੱਪ ਕਰਨ ਜ਼ਰੂਰੀ ਲੋੜਾਂ। ਪਰ ਅਗਲੀ ਗੱਲ ਦੱਸਣ ਵਾਸਤੇ ਕਿ ਇਹ ਨਾ ਸਮਝਿਓ ਵੀ ਬਸ ਪੱਕੇ ਸੇਵਾਦਾਰ ਹੀ ਸਾਰਾ ਕੁਛ ਕਰਨਗੇ ਵੀ ਚਲੋ ਜੀ ਬਸ ਗੁਰਦੁਆਰੇ ਦਾ ਭਾਈ ਸਾਰਾ ਕੁਛ ਕਰੂਗਾ ਜਾਂ ਫਲਾਨੀ ਸਾਰਾ ਕੁਛ ਕਰੂਗਾ, ਇਹ ਵੀ ਨਾ ਸਮਝਿਓ। ਘਰੇ ਕਿਰਤ ਕਰਨ ਵਾਲੇ ਲੋਕਾਂ ਨੇ ਵੀ ਸਮੇਂ ਚੋਂ ਸਮਾਂ ਕੱਢ ਕੇ ਗੁਰੂ ਦੇ ਦਰ ਤੇ ਸੇਵਾ ਕਰਨੀ ਹੈ, ਪ੍ਰਚਾਰ ਦੀ ਸੇਵਾ ਕਰਨੀ ਹੈ, ਯਾਨੀ ਕਿ ਰੌਲ ਲਾਉਣ ਦੀ ਸੇਵਾ ਕਰਨੀ ਹੈ। ਖਿਆਲ ਕਰਿਓ ਤਾਂ ਤੇ ਇਹ ਗੱਲ ਸਮਝਾਉਣ ਵਾਸਤੇ ਵੀ ਆਪਣੀ ਕਿਰਤ ਕਰਕੇ ਉਹਦੇ ਵਿੱਚੋਂ ਲੋੜਾਂ ਪੂਰੀਆਂ ਕਰਕੇ ਬਚਦਾ ਸਮਾਂ ਸੇਵਾ ਚ ਲਾਉਣਾ, ਇਹ ਸਿੱਖਿਆ ਦੇਣ ਵਾਸਤੇ ਨਵਾਹੀ ਪਰਚਾ ਬੜਾ ਅਜੀਬ ਪਾਇਆ ਗੁਰੂ ਸਾਹਿਬ ਨੇ, ਹੋਰ ਟਫ ਕਰ ਦਿੱਤਾ। ਜਿਵੇਂ ਜਿਵੇਂ ਹੁਣ ਨਵਾਹੀ ਪੇਪਰ ਥੋੜਾ ਹੋਰ ਔਖਾ ਹੈ। ਲਓ ਜੀ ਉਹ ਪੇਪਰ ਕਿੱਦਾਂ ਦਾ ਪਾ ਦਿੱਤਾ, ਗੁਰੂ ਸਾਹਿਬ ਨੇ ਲੰਗਰ ਦੇ ਇੰਚਾਰਜ ਨੂੰ ਬੁਲਾਇਆ, ਬੁਲਾ ਕੇ ਲੰਗਰ ਦੇ ਇੰਚਾਰਜ ਨੂੰ ਤੇ ਕਹਿੰਦੇ ਭਾਈ ਉਹ ਤੀਰਥ ਮੰਝ ਕੀ ਕਰਦਾ ਹੁੰਦਾ ਹੈ? ਜਾਣੀ ਜਾਣ ਪਾਤਸ਼ਾਹ ਕਹਿੰਦੇ ਮਹਾਰਾਜ ਆਪ ਤਾਂ ਜਾਣਦੇ ਹੋ ਸਭ ਕੁਝ, ਆਪਣੇ ਪਰ ਪੁੱਛਿਆ ਮੈਂ ਤਾਂ ਹੀ ਦੱਸਦਾ ਹਾਂ। ਦਿਨ ਰਾਤ ਮਹਾਰਾਜ ਲੱਕੜਾਂ ਹੀ ਲਿਆਉਂਦਾ ਰਹਿੰਦਾ, ਅੱਧ ਖੁੱਲੇ ਜੇ ਨੇਤਰ, ਬਸ ਬੁੱਧ ਫਰਕਦੇ ਰਹਿੰਦੇ ਆ, ਵਾਹਿਗੁਰੂ 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 ਵਾਹਿਗੁਰੂ, ਨਾ ਕਿਸੇ ਨਾਲ ਮਹਾਰਾਜ ਬਹੁਤਾ ਕੋਈ ਬੋਲਦਾ, ਬਸ ਮਸਤ ਬਿਰਤੀ ਚ ਰਹਿੰਦਾ, ਬੜੀ ਸੇਵਾ ਕਰਦਾ ਮਹਾਰਾਜ। ਅੱਛਾ ਪ੍ਰਸ਼ਾਦਾ ਭਾਈ ਕਿੱਥੋਂ ਛਕਦਾ? ਪ੍ਰਸ਼ਾਦਾ ਤਾਂ ਮਹਾਰਾਜ ਗੁਰੂ ਕੇ ਲੰਗਰ ਚ ਨਹੀਂ ਛਕਦਾ। ਫਿਰ ਭਾਈ ਅੱਜ ਤੋਂ ਬਾਅਦ ਉਹਨੂੰ ਗੁਰੂ ਕੇ ਲੰਗਰ ਚ ਪ੍ਰਸ਼ਾਦਾ ਨਹੀਂ ਛਕਾਉਣਾ। ਖਿਆਲ ਕਰਿਓ ਅੱਜ ਤੋਂ ਬਾਅਦ ਉਸਨੂੰ ਗੁਰੂ ਕੇ ਲੰਗਰ ਚ ਪ੍ਰਸ਼ਾਦਾ ਨਹੀਂ ਛਕਾਉਣਾ, ਬੰਦ ਕਰ ਦਿਓ ਉਹਦਾ ਪ੍ਰਸ਼ਾਦਾ ਅੱਜ ਤੋਂ ਬਾਅਦ। ਸਤਿ ਵਚਨ ਮਹਾਰਾਜ। ਜਿਸ ਵੇਲੇ ਸ਼ਾਮ ਦਾ ਵੇਲਾ ਹੋਇਆ ਜੀ, ਲੰਗਰ ਦੀ ਘੰਟੀ ਲੱਗੀ, ਪੰਗਤਾਂ ਲਾ ਗਈਆਂ ਤੇ ਭਾਈ ਤੀਰਥ ਮੰਝ ਵੀ ਰੋਜ਼ ਦੀ ਤਰ੍ਹਾਂ ਪੰਗਤ ਜਾ ਬੈਠਾ, ਉਸੇ ਵੇਲੇ ਲੰਗਰ ਦਾ ਇੰਚਾਰਜ ਆ ਗਿਆ ਕੋਲੇ। ਕਹਿਣ ਲੱਗਿਆ ਭਾਈ ਸਾਹਿਬ ਤੁਹਾਨੂੰ ਪ੍ਰਸ਼ਾਦਾ ਨਹੀਂ ਛਕਾਉਣਾ, ਪੰਗਤ ਚੋਂ ਖੜੇ ਹੋ ਜਾਓ। ਇਹਨਾਂ ਵਚਨ ਗੁਰਸਿੱਖ ਮਿੱਠ ਬੋਲਾ ਪੁੱਛਿਆ, ਭਾਈ ਸਾਹਿਬ ਜੀ ਕੀ ਗੱਲ? ਗੁਰੂ ਸਾਹਿਬ ਦਾ ਹੁਕਮ ਹੈ। ਕਹਿੰਦਾ ਹੁਕਮ ਗੁਰੂ ਸਾਹਿਬ ਦਾ ਹੈ? ਖੁਸ਼ ਹੋ ਗਿਆ, ਕਹਿੰਦਾ ਕਿਰਪਾ ਕਰਕੇ ਮੈਨੂੰ ਉਵੇਂ ਜਿਵੇਂ ਵਚਨ ਸੁਣਾਓ ਜਿਵੇਂ ਤੁਹਾਨੂੰ ਗੁਰੂ ਸਾਹਿਬ ਨੇ ਕਿਹਾ। ਖਿਆਲ ਕਰਿਓ ਉਹ ਇੰਚਾਰਜ ਕਹਿੰਦਾ ਗੁਰੂ ਸਾਹਿਬ ਨੇ ਆਏ ਕਿਹਾ ਵੀ ਭਾਈ ਤੀਰਥੇ ਨੂੰ ਅੱਜ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਾਉਣਾ। ਕਹਿੰਦੇ ਅੱਛਾ ਨਾਂ ਲੈ ਕੇ ਕਿਹਾ? ਉਸੇ ਵੇਲੇ ਬਾਹਰ ਤਾਂ ਨਹੀਂ ਬੋਲਿਆ, ਅੰਦਰ ਚਾਹ ਚੜ ਗਿਆ। ਕਾਹਦਾ ਭਲਾ? ਉਹ ਮਣਾ ਕਿੱਡੀ ਕਿਰਪਾ ਗੁਰੂ ਦੀ ਤੇਰੇ ਤੇ ਨਿਗਾ, ਗੱਜ ਕੇ ਆਖੋ ਮਣਾ ਤੇਰੇ ਤੇ ਸਪੈਸ਼ਲ ਨਿਗਾ, ਤੂੰ ਗੁਰੂ ਦੀ ਨਜ਼ਰ ਚ। ਖਿਆਲ ਕਰਿਓ ਚਾਹ ਚੜ ਗਿਆ, ਜਿਨਕੀ ਚਿਹਰੇ ਦਾ ਰੰਗ ਹੀ ਬਦਲ ਗਿਆ, ਆਸੇ ਪਾਸੇ ਸੰਗਤਾਂ ਬੈਠੀਆਂ ਹੈਰਾਨ, ਮੈਨੂੰ ਚਾਹ ਜਾ ਕਾਹਦਾ ਚੜ ਗਿਆ, ਤਾਂ ਨਿਰਾਸ਼ ਹੋਣਾ ਸੀ ਮਿਲਾ, ਦਿਨ ਰਾਤ ਮੈਂ ਸੇਵਾ ਕਰਦਾ ਹਾਂ, ਕਹਿੰਦੇ ਪ੍ਰਸ਼ਾਦਾ ਵੀ ਨਹੀਂ ਛਕਾਉਣਾ, ਤੇ ਜੇ ਕੋਈ ਮੇਰੇ ਵਰਗਾ ਕੱਚਾ ਪਿੱਲਾ ਹੁੰਦਾ ਉਹ ਤਾਂ ਪਤਾ ਕੀ ਕਹਿ ਕੇ ਆਉਂਦਾ, ਚੰਗਾ ਫਿਰ ਦੇਖਾਂਗੇ ਮੇਰੇ ਬਿਨਾਂ ਲੱਕੜਾਂ ਕਿਹੜਾ ਲਿਆਊਗਾ। ਗੱਜ ਕੇ ਆਖੋ ਤੁਸੀਂ ਮੇਰੇ ਬਿਨਾਂ ਲੰਗਰੀ ਚਲਾ ਲਿਓ, ਤੁਸੀਂ ਮੇਰੇ ਬਿਨਾਂ ਗੁਰਦੁਆਰਾ ਚਲਾ ਕੇ ਦਿਖਾ ਦਿਓ, ਮੇਰੇ ਬਿਨਾਂ ਤੁਸੀਂ ਮੈਂ ਨਾ ਆਵਾਂ, ਤੁਸੀਂ ਗੁਰਦੁਆਰਾ ਚਲਾ ਕੇ ਦਿਖਾਓਗੇ ਮੇਰੇ ਬਿਨਾਂ? ਨਹੀਂ ਐਸਾ ਐਸਾ ਨੀ ਸਿੱਖ, ਕਿਹਾ ਪੰਗਤ ਚ ਉੱਠ ਗਿਆ ਤੈਨੂੰ ਨੀ ਪ੍ਰਸ਼ਾਦਾ ਛਕਾਉਣਾ, ਛਾਲ ਮਾਰ ਕੇ ਖੜਾ ਹੋ ਗਿਆ ਚਾਹ ਦੇ ਨਾਲ, ਕਿਉਂ ਦੱਸ ਦਿੱਤਾ ਇੰਚਾਰਜ ਨੇ ਵੀ ਐਂ ਕਿਹਾ ਭਾਈ ਤੀਰਥ ਨੂੰ ਪ੍ਰਸ਼ਾਦਾ ਨਹੀਂ ਛਕਾਉਣਾ। ਉਸ ਵੇਲੇ ਲੰਗਰ ਹਾਲ ਚੋਂ ਬਾਹਰ ਆ ਰਿਹਾ, ਕੁਝ ਗੁਣਗੁਣਾ ਰਿਹਾ, ਗੁਣਗੁਣਾ ਰਿਹਾ, ਚਾਹ ਚੜਿਆ, ਕੁਝ ਕੁਝ ਗਾ ਰਿਹਾ, ਮੂੰਹ ਦੇ ਵਿੱਚ ਹੀ ਗਾਉਂਦਾ ਸੇਵਕ ਹੋਏ ਸੰਗੀਤ, ਮੂੰਹ ਦੇ ਵਿੱਚ ਕਿੱਦਾਂ ਦੀ ਕੀ ਗਾ ਰਿਹਾ।
ਯਾਦ ਰੱਖੇ ਯਾਦ ਰੱਖੇ ਯਾਦ ਰੱਖਦੇ ਕਿੰਨੀ ਕਿਰਪਾ ਸਤਿਗੁਰ ਮੈਨੂੰ ਯਾਦ ਰੱਖਦੇ।
ਰੱਜ ਗਿਆ ਤਾਂ ਕੱਲਾ ਕੱਲਾ, ਜਾਣੀ ਕਿ ਸਥੂਲ ਅੰਨ ਦਾ ਹੀ ਆਹਾਰ ਨੀ। ਜਿਸ ਵੇਲੇ ਹੁਣ ਜਾਣੀ ਕਿ ਚਾਹ ਚੜਿਆ ਆ ਗਿਆ, ਮਨਾ ਕਿੰਨੇ ਆਉਂਦੇ ਆ ਗੁਰੂ ਦੇ ਦਰ ਤੇ, ਕਿੰਨੇ ਜਾਂਦੇ ਆ, ਤੁਹਾਨੂੰ ਵੀ ਪਤਾ ਲੱਗਦਾ ਕਿ ਗੁਰੂ ਸਾਹਿਬ ਜੀ ਤੇਰੇ ਦੇ ਉੱਤੇ ਮਨਾ ਸਪੈਸ਼ਲ ਨਹੀਂ ਹੈ, ਦੇਖੋ ਜੀਵਨ ਸਿੱਖਣਾ। ਉਸ ਵੇਲੇ ਜਾਣੀ ਕਿ ਉੱਥੋਂ ਉੱਠ ਕੇ ਚਾਹ ਚੜਿਆ, ਪਰ ਗੁਰੂ ਸਾਹਿਬ ਕੋਲ ਆ ਗਿਆ ਉੱਠ ਕੇ, ਵੀ ਅਗਲਾ ਹੁਕਮ ਤਾਂ ਪੁੱਛੀਏ ਨਾ, ਕਿਵੇਂ ਹੁਕਮ ਹੈ ਫਿਰ? ਲੰਗਰ ਚ ਪ੍ਰਸ਼ਾਦਾ ਤਾਂ ਛਕਣਾ ਵੀ ਠੀਕ ਹੈ। ਜਿਸ ਵੇਲੇ ਆ ਕੇ ਕਹਿਣ ਲੱਗਿਆ, ਆ ਗਿਆ ਪਾਤਸ਼ਾਹ ਕੋਲ, ਨਮਸਕਾਰ ਕੀਤੀ, ਪਾਤਸ਼ਾਹ ਦਾਸ ਵਾਸਤੇ ਕੀ ਹੁਕਮ ਹੈ? ਅਗਲੀ ਗੱਲ ਸਾਨੂੰ ਦੁਨੀਆਂ ਨੂੰ ਸਮਝਾਉਣ ਵਾਸਤੇ ਹੈ। ਹੁਣ ਇਹਨਾਂ ਗੱਲਾਂ ਦੇ ਭਾਵ ਸਮਝੋ, ਜਿਵੇਂ ਸਮਾਗਮ ਰੱਖਿਆ ਗਿਆ, ਆਪਾਂ ਗੁਰੂ ਨੇ ਸਾਰਾ ਕੁਝ ਦਿੱਤਾ ਹੈ, ਰਸਤਾ ਨਾਲ ਗੁਰੂ ਕੇ ਲੰਗਰ ਤਿਆਰ ਹੋਇਆ, ਸਾਰੀਆਂ ਪੰਗਤਾਂ ਛਕਦੇ ਹੈ, ਕਿਤੇ ਹੋਰ ਭਾਵਨਾ ਕਿਤੇ ਸਮਝ ਲਿਓ। ਉਹ ਸਾਨੂੰ ਕੋਈ ਮਤ ਦੇਣੀ ਸੀ, ਕਮਾਂਡਰ ਜੋ ਜੋ ਸਿਖਾਉਣਾ ਹੁੰਦਾ ਨਾ ਰੰਗਰੂਟਾਂ ਨੂੰ ਆਪ ਕਰਕੇ ਦਿਖਾਉਂਦਾ, ਸਾਨੂੰ ਕੁਝ ਮਤ ਦੇਣੀ ਸੀ ਵੀ ਐਸੇ ਸੇਵਾਦਾਰ ਵੀ ਚਾਹੀਦੇ ਹੈ ਜਿਹੜੇ ਆਪਣੇ ਕਿਰਤ ਦਾ ਪ੍ਰਸ਼ਾਦਾ ਛਕ ਕੇ ਯਾਨੀ ਕਿ ਸੇਵਾ ਕਰਨ। ਉਹ ਫਿਰ ਗੁਰੂ ਸਾਹਿਬ ਜਦੋਂ ਗਿਆ ਕਿ ਮਹਾਰਾਜ ਕੀ ਹੁਕਮ ਹੈ, ਕਹਿੰਦੇ ਭਾਈ ਤੀਰਥਾਂ ਕਰਿਆ ਕਰ, ਤੂੰ ਦੂਜਾ ਪਾਸਾ ਸਾਨੂੰ ਸਮਝਾਉਣ ਵਾਸਤੇ ਕਿ ਤੂੰ ਕੁਝ ਸਮਾਂ ਨਾ ਆਪਣੀ ਕਿਰਤ ਕੋਈ ਬਾਹਰ ਕਰਿਆ ਕਰ, ਉਸ ਕਿਰਤ ਦਾ ਤੂੰ ਛਕਿਆ ਕਰ ਪ੍ਰਸ਼ਾਦਾ, ਤੇ ਬਾਕੀ ਬਚਦਾ ਸਮਾਂ ਗੁਰੂ ਕੇ ਲੰਗਰ ਦੇ ਲੱਕੜਾਂ ਲਿਆ ਕਰ। ਦੇਖੋ ਮੇਰੇ ਸਾਧ ਗੁਰੂ ਕਮਾਂਡ, ਬਾਕੀ ਬਚਦਾ ਪਹਿਲਾਂ ਵਾਲਾ ਉਹ ਹੋ ਗਿਆ, ਨੋਟ ਕਰਿਓ। ਨਹੀਂ ਪਹਿਲੇ ਤੇ ਨਹੀਂ ਕਹਿ ਸਕਦੇ, ਸਾਨੂੰ ਸਿਖਾਉਣਾ ਸੀ, ਦਿਨ ਰਾਤ ਸੇਵਾ ਚ ਲੱਗਿਆ ਹੋਇਆ ਗੁਰਸਿੱਖ, ਯਾਨੀ ਕਿ ਪੱਕੇ ਸੇਵਾਦਾਰਾਂ ਦੀ ਲੋੜ ਹੁੰਦੀ ਹੈ, ਉਹ ਆਪਣੀਆਂ ਲੋੜਾਂ ਗੁਰੂ ਘਰੋਂ ਹੀ ਪੂਰੀਆਂ ਕਰਦੇ ਹੈ। ਲੋੜਾਂ ਤਾਂ ਹਰੇਕ ਦੀਆਂ ਨਾ, ਵਸਤਰਾਂ ਦੀ ਵੀ ਲੋੜ ਹੈ, ਭੋਜਨ ਦੀ ਵੀ ਲੋੜ ਹੈ, ਕੁਝ ਜ਼ਰੂਰੀ ਲੋੜਾਂ ਹੁੰਦੀਆਂ ਨੇ ਬੜੀਆਂ। ਅਗਲਾ ਮਾਰਗ ਦੱਸਣ ਵਾਸਤੇ ਕਹਿੰਦੇ ਵੀ ਆਪਣੀ ਕਿਰਤ ਦੇ ਵਿੱਚੋਂ ਪ੍ਰਸ਼ਾਦਾ ਛਕਿਆ ਕਰ, ਬਚਦਾ ਸਮਾਂ ਤੂੰ ਗੁਰੂ ਘਰ ਦੇ ਵਿੱਚ ਸੇਵਾ ਕਰਿਆ ਕਰ। ਦੱਸਿਆ ਸੀ ਜਿਹੜੇ ਗ੍ਰਿਸਤੀ ਬੰਦੇ ਆ, ਕਿਰਤੀ ਬੰਦੇ, ਆਪਣੀ ਕਿਰਤ ਦਾ ਪ੍ਰਸ਼ਾਦਾ ਛਕਣ, ਗੁਰੂ ਘਰ ਦੀਆਂ ਗੋਲਕਾਂ ਹੜੱਪ ਕਰਨ ਦੀ ਵਿਰਤੀ ਛੱਡ ਦੇਣੀ ਹੈ। ਗੱਜ ਕੇ ਆਖੋ, ਅੱਜ ਤਾਂ ਬਹੁਤਿਆਂ ਨੂੰ ਤਾਂ ਗੁਰੂ ਘਰ ਦੀਆਂ ਗੋਲਕਾਂ ਹੜੱਪ ਕਰਨ ਦੀ ਅੱਗ ਲੱਗੀ ਹੋਈ ਹੈ, ਲੱਖਾਂ ਰੁਪਏ ਦੇ ਚੜਾਵੇ ਚੜਦੇ, ਪਤਾ ਨੀ ਕਿੱਧਰ ਜੀ ਨੂੰ ਜਾਂਦੇ ਆ। ਰਹੋ ਵਿਚਾਰ, ਤਾਂ ਕਿ ਅੱਜ ਬੜੇ ਨਾਸਤਕ ਬੰਦੇ ਯਾਨੀ ਕਿ ਚੋਣ ਪ੍ਰਣਾਲੀ ਰਾਹੀਂ ਵੜ ਗਏ, ਗੋਲਕਾਂ ਹੜੱਪ ਕਰਨ ਦੀ ਵਰਤਿਆ, ਕੋਈ ਸਿੱਖੀ ਨਾਲ ਪਿਆਰ ਨਹੀਂ, ਨਾ 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 ਨਾ, ਨਾਸਤਕ ਬੰਦੇ ਬਣਾਉਟੀ ਬਾਣੇ ਪਾ ਕੇ ਚੋਣ ਪ੍ਰਣਾਲੀ ਰਾਹੀਂ ਸਾਡੀਆਂ ਕਮੇਟੀਆਂ ਦੇ ਵਿੱਚ ਘੁਸ ਪੈਠ ਕਰ ਗਏ, ਹੌਲੀ ਹੌਲੀ ਬਹੁਤ ਰੁਪਏ ਸਿਆਣੇ ਪੈਣਗੇ, ਸਿਰਫ ਗੋਲਕਾਂ ਹੜੱਪ ਕਰਨ ਦੀ ਵਰਤੀ ਦੇ ਨਾਲ। ਨਹੀਂ ਪਤਾ ਕਿ ਪੂਜਾ ਦਾ ਧਾਨ ਭਾਈ ਗੁਰਦਾਸ ਜੀ ਦੇ ਬਾਰੇ ਵੀ ਦੱਸਦੇ ਆਪਣੀਆਂ ਵਾਰਾਂ ਦੇ ਵਿੱਚ,
ਦੇਖੀ ਖੰਡ ਦੇ ਭੁਲੇਖੇ ਜ਼ਹਿਰ ਖਾਲੀ ਨਾ ਧਨ ਗੋਰਾ ਪੂਜਾ, ਖੰਡ ਦੇ ਭੁਲੇਖੇ ਜ਼ਹਿਰ ਖਾਲੀ ਨਾ ਧਨ ਗੋਰਾ ਪੂਜਾ।
ਸਮਾਂ ਨੀ, ਫਿਰ ਵੀ ਵਾਰ ਦਾ ਪਾਠ ਤਾਂ ਮੈਂ ਕਹਿ ਜਾਵਾਂ ਨਾ। ਭਾਈ ਗੁਰਦਾਸ ਜੀ ਕਹਿੰਦੇ, ਜਿਉ ਮਰਜਾਦਾ ਹਿੰਦੂਆਂ ਗਊ ਮਾਸ ਅਖਾਜ, ਮੁਸਲਮਾਨਾਂ ਸੂਰੋਂ ਸੁਗੰਧ ਵਿਆਜ, ਸਹੁਰਾ ਘਰ ਜਵਾਈਏ ਪਾਣੀ ਮਦ ਰਾਜ, ਜਿਉ ਮੱਖੀ ਮਿੱਠੇ ਮਰੈ ਤਿਸ ਹੋਏ ਅਖਾਜ, ਤੋ ਧਰਮਸਾਲ ਦੀ ਝਾਤ ਹੈ ਬੇਹੂ ਖੰਡੂ ਬਾਜ। ਯਾਨੀ ਕਿ ਉਦਾਹਰਨ ਦੇ ਦੱਸਦੇ ਆ, ਜਿਵੇਂ ਕਿ ਹਿੰਦੂ ਨੂੰ ਗਊ ਦਾ ਮਾਸ ਖਾਣ ਦੀ ਕਸਮ ਹੈ, ਸਹੁੰ ਹੈ, ਜਿਵੇਂ ਮੁਸਲਮਾਨ, ਉਦਾਹਰਣਾਂ ਦੇ ਕੇ ਪ੍ਰਤੀਕ, ਜਿਵੇਂ ਮੁਸਲਮਾਨ ਨੂੰ ਸੂਰ ਦਾ ਮਾਸ ਖਾਣਾ ਵਰਜਿਤ ਹੈ, ਜਿਵੇਂ ਕਿ ਵਿਆਜ ਦਾ ਪੈਸਾ ਖਾਣਾ ਮੁਸਲਮਾਨ ਨੂੰ ਵਰਜਿਤ ਹੈ, ਸਿੱਖਾ ਤੂੰ ਇਉਂ ਸਮਝ ਲਾ ਵੀ ਇਵੇਂ ਜਿੱਕ ਤੈਨੂੰ ਗੁਰੂ ਘਰ ਦਾ ਪੈਸਾ ਖਾਣ ਨਾ ਖਾਣ ਦੀ ਵੀ ਸਹੁੰ ਹੈ। ਗੱਜ ਕੇ ਆਖੋ, ਤੈਨੂੰ ਵੀ ਕਸਮ ਹੈ, ਸਹੁੰ ਹੈ ਜੇ ਤੂੰ ਗੁਰੂ ਦਾ ਪੈਸਾ ਖਾਵੇਂ। ਜਿਵੇਂ ਹਿੰਦੂ ਨੂੰ ਕਸਮ ਹੈ ਗਊ ਦਾ ਮਾਸ ਖਾਣ ਦੀ, ਮੁਸਲਮਾਨ ਨੂੰ ਕਸਮ ਹੈ ਕਿ ਮਤਲਬ ਨਾਂ ਦਾ ਸਮਝ ਲਿਓ, ਤਾਂ ਤੇ ਉਹ ਸੂਰ ਦਾ ਮਾਸ ਵਿਆਜ ਦਾ ਪੈਸਾ, ਨਾ ਨਾ ਨਾ, ਵਿਆਜ ਦਾ ਪੈਸਾ ਤੇ ਸੂਰ ਦਾ ਮਾਸ, ਜਿਵੇਂ ਹਿੰਦੂ ਨੂੰ, ਜਿਵੇਂ ਕਿ ਮੱਖੀ ਕਿਸੇ ਪੈ ਜਾਵੇ ਵਸਤੂ ਵਿੱਚ ਉਹਨੂੰ ਕੋਈ ਨੀ ਖਾਂਦਾ, ਉਹਨੂੰ ਕੋਈ ਨੀ ਖਾਂਦਾ, ਜਿਉਂ ਮੱਖੀ ਮਿੱਠਾ ਮਰੈ ਕਿਸ ਹੋਇਆ, ਕਿਉਂ ਧਰਮ ਸਾਲ ਦੀ ਝਾਂਕ ਹੈ ਬੇਹੂ ਖੰਡੂ ਭਾ। ਇਵੇਂ ਜੇ ਜਿਹੜਾ ਧਰਮ ਦਾ ਪੈਸਾ ਖਾਣ ਦੀ ਝਾਂਕ ਰੱਖਦਾ, ਕਹਿੰਦੇ ਸਮਝ ਲਾ ਵੀ ਇਹ ਤਾਂ ਖੰਡ ਦਾ ਮਲੰਮਾ, ਜ਼ਹਿਰ ਦੀਆਂ ਗੰਦਲਾ, ਜੇਖੀ ਕਿਤੇ ਖੰਡ ਦੇ ਭੁਲੇਖੇ ਜ਼ਹਿਰ ਨਾ ਖਾ ਜੀ। ਗੱਜ ਕੇ ਆਖੋ, ਕਿਉਂ ਧਰਮ ਸਾਲ ਦੀ ਝਾਕ ਹੈ ਬੇਹੂ, ਅੱਜ ਬੜਿਆਂ ਨੂੰ ਝਾਕ ਰਹਿੰਦੀ ਹੈ, ਜ਼ਿਆਦੇ ਰੌਲੇ ਉੱਥੇ ਪੈਂਦੇ ਆ ਜਿੱਥੇ ਚੰਗੀ ਜ਼ਮੀਨ ਜੂਨ ਚੰਗਾ ਚੜਾਵਾ ਚੜਦਾ ਹੋਵੇ, ਉੱਥੇ ਪ੍ਰਧਾਨੀਆਂ ਦੇ ਰੌਲੇ ਵੱਧ ਪੈਂਦੇ ਆ, ਕਿਉਂ ਨਿਗਾਹ ਗੋਲਕ ਤੇ ਹੁੰਦੀ ਆ ਨਾ, ਹੜੱਪ ਕਰਨ ਦੀਆਂ ਬਿਰਤੀਆਂ ਹੁੰਦੀਆਂ ਨੇ। ਰਹੋ ਵਿਚਾਰ, ਇੱਕ ਹੋਰ ਵੀ ਲਿਖਿਆ ਹੋਇਆ ਭਗਤ ਦਾਸ ਨੇ ਇਸੀ ਪੂਜਾ ਦੇ ਧਾਨ ਦੇ ਸੰਬੰਧ ਵਿੱਚ ਕੀ ਲਿਖਿਆ ਹੈ ਕਿ ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁੱਕ ਹੈ, ਸਹਿਸ ਮਨਾ ਰੂਈ ਜਨਾ ਚਿਨਗਾਰੀ ਦੁੱਖ ਹੈ। ਫੇਰ ਲਿਖਿਆ ਹੈ ਬੂਰ ਬਣਾਹੇ ਪਾਣੀ ਹੈ ਖੋ ਲੱਖੋਂ ਰੁੱਖ ਹੈ, ਜਿਉਂ ਉਤਮਾਦੀ ਅਤੀ ਸਾਰ ਖਈ ਰੋਗ ਮਨੁੱਖ ਹੈ, ਜਾਲ ਪਖੇਰੂ ਫਾਂਸ ਦੇ ਚੁਗਣ ਦੀ ਭੁੱਖ ਹੈ, ਤਿਉਂ ਜਾਣੀ ਕਿ ਅਜਰ ਝਾਂਤ ਭੰਡਾਰ ਦੀ ਵਿਆਪੇ ਬੇਮੁੱਖ ਹੈ। ਉਹਦਾ ਭਾਵ ਵੀ ਇਹੀ ਹੈ ਕਿ ਜਿਵੇਂ ਦੁੱਧ ਦਾ ਭਾਈ ਰਿੜਕਣਾ ਭਰਿਆ ਹੁੰਦਾ, ਮਾੜੀ ਜੀ ਚੁੱਖ ਬਹੁਤ ਹੈ, ਚੂੰਡੀ ਕਾਂਜੀ ਦੀ ਨਾ ਸਾਰੇ ਰਿੜਕਣੇ ਨੂੰ ਬਰਬਾਦ ਕਰ ਦਿੰਦੀ ਹੈ, ਇਵੇਂ ਜਿਵੇਂ ਗੁਰੂ ਦਾ ਥੋੜਾ ਜਿਹਾ ਪੈਸਾ ਵੀ ਖਾ ਗਿਆ ਤੇਰਾ ਜੀਵਨ ਵੀ ਦੁੱਧ ਵਾਂਗੂ ਫਿੱਟ ਜੂਗਾ। ਰੱਜ ਕੇ ਆਖੋ ਦੇਖੋ ਕਿੱਡੀਆਂ ਧਾਰਨਾ ਦਿੱਤੀਆਂ, ਕਹਿੰਦੇ ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁੱਖ ਹੈ, ਚੁੱਖ ਕਾਂਜੀ ਦੀ ਚੁੱਖ ਹੈ। ਫਿਰ ਅੱਗੇ ਲਿਖਿਆ ਹੈ ਸਹਿਸ ਮਨਾ ਰੂਈ ਜਰਾ ਚਿਨਗਾਰੀ ਦੁੱਖ ਹੈ, ਹਜ਼ਾਰਾਂ ਮਨ ਰੂਮ ਦਾ ਢੇਰ ਲੱਗਿਆ ਹੋਵੇ ਇੱਕ ਚਿਨਗਾਰੀ ਬਹੁਤ ਹੈ, ਅੱਗ ਦੀ ਇੱਕ ਚਿਨਕਾਰੀ ਬਹੁਤ ਹੈ, ਜਿਵੇਂ ਪਾਣੀ ਨੂੰ ਬੂਰ ਖਰਾਬ ਕਰ ਦਿੰਦਾ, ਜਿਵੇਂ ਕਿ ਦਰਖਤ ਨੂੰ ਲਾਖ ਦਾ ਰੋਗ ਲੱਗ ਜਾਂਦਾ ਹੈ, ਜਿਉਂ ਉਦਮਾਦੀ ਅਤੀਸਾਰ, ਉਦਮਾਦੀ ਹਸਟੀਰੀਆ ਰੋਗ ਹੁੰਦਾ, ਅਤੀਸਾਰ ਜਾਣੀ ਕਿ ਖਾਣ ਤੋਂ ਬਾਅਦ ਵਾਰ ਵਾਰ ਮੈਦਾਨ ਜਾਣਾ ਪੈਂਦਾ, ਜਿਨ ਜੋ ਅਤੀਸਾਰ ਜਿਉਂ ਉਦਮਾਦੀ ਖਈ ਰੋਗ, ਖੁਰਕ ਦਾ ਰੋਗ, ਟਿਕਣਾ ਨੀ ਮਿਲਦਾ, ਦੇਖੋ ਨੀਂਦ ਨੀ ਦਿੰਦਾ ਖੁਰਕ ਸਿਰ ਵੀ, ਜਾਣੀ ਕਿ ਜੇ ਗੁਰੂ ਘਰ ਦਾ ਪੈਸਾ ਖਾ ਗਿਆ ਕਹਿੰਦੇ ਤੇਰਾ ਹਾਲ ਨਾ ਇਹ ਫਿਰ ਸੰਗਰੈਣੀ ਹਸਟੀਰੀਆ ਤੇ ਖੁਰਕ ਵਾਲੇ ਮਨੁੱਖ ਨੂੰ ਜਿਵੇਂ ਟਿਕਣਾ ਨੀ ਮਿਲਦਾ, ਗੁਰੂ ਘਰ ਦਾ ਪੈਸਾ ਖਾ ਲਿਆ ਟਿਕਣਾ ਤੈਨੂੰ ਵੀ ਨੀ ਮਿਲਣਾ। ਗੱਜ ਕੇ ਆਖੋ ਕਹਿੰਦੇ ਆਹ ਜਿਵੇਂ ਆਹ ਰੋਗੀਆਂ ਦਾ ਹਾਲ ਹੁੰਦਾ ਨਾ, ਕਹਿੰਦੇ ਕਹਿੰਦੇ ਆਏ ਜਿਵੇਂ ਖੁਰਕ ਦਾ ਟਿਕਣੇ ਨੀ ਮਿਲਦਾ ਤੇ ਤੈਨੂੰ ਵੀ ਨੀ ਟਿਕਣਾ, ਜਿਵੇਂ ਅਤੀਸਾਰ ਵਾਲਾ ਬੰਦਾ ਮਾੜਾ ਜਿਹਾ ਖਾਧਾ ਤੇ ਵਿਚਾਰਾ ਭੱਜੀ ਫਿਰਦਾ ਨਾ ਮੈਦਾਨ ਨੂੰ, ਆਏ ਭੱਜਿਆ ਫਿਰਿਆ ਕਹਿੰਦੇ ਮੈਂ ਅਤੀਸਾਰ ਲੱਗੇ ਹੁੰਦੇ, ਗੁਰੂ ਘਰ ਦਾ ਪੈਸਾ ਖਾ ਕੇ ਨਾ ਕਹਿੰਦੇ ਆਏ ਭੱਜਿਆ ਫਿਰੇਗਾ। ਪੁੱਤ ਮੇਰਿਆ ਨੋਟ ਕਰ ਲਓ, ਜਿਉਂ ਉਦਮਾਦੀ ਅਤੀਸਾਰ ਖਈ ਰੋਗ ਮਨੁੱਖ, ਜਾਲ ਪਖੇਰੂ ਫਾਸ ਦੇ ਫਸ ਜਾਂਦੇ ਆ, ਉਹ ਜਾਲ ਦੇ ਵਿੱਚ ਚੁਗਣ ਦੀ ਭੁੱਖ ਹੈ, ਤੇ ਅਜਰ ਝਾਂਕ ਭੰਡਾਰ ਦੀ ਵਿਆਪੇ ਬੇਮੁੱਖ ਹੈ, ਇਵੇਂ ਜੇ ਬੇਮੁੱਖਾਂ ਨੂੰ ਗੁਰੂ ਘਰ ਦਾ ਪੈਸਾ ਖਾਣ ਦੀ ਝਾਂਕ ਲੱਗੀ ਰਹਿੰਦੀ ਹੈ ਜੋ ਬੜੀ ਮਾੜੀ ਹੈ। ਦਸਵੇਂ ਮਾਫ਼ ਕਰਨਾ ਪੰਜਵੇਂ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਉਣ ਵਾਸਤੇ ਕਹਿੰਦੇ ਤੀਰਥ ਪ੍ਰਸ਼ਾਦਾ ਭਾਈ ਕਿਰਤ ਤੋਂ ਸ਼ਕਾਇਤ ਕਰ, ਬਾਕੀ ਸਮਾਂ ਗੁਰੂ ਘਰ ਲੱਕੜਾਂ ਦੀ ਸੇਵਾ ਕਰ ਜਾ ਕਰ ਬਸ। ਸਤਿਵਚਨ ਮਹਾਰਾਜ ਨੋਟ ਕਰਿਓ, ਨਵਾਂ ਹੀ ਪੇਪਰ ਪਾਸ ਕਰ ਗਿਆ, ਉੱਥੇ ਕੋਈ ਉਹ ਨਹੀਂ ਕੀਤਾ ਵੀ ਲੈ, ਤਾਂ ਤੇ ਜਿਸ ਵੇਲੇ ਨਵਾਂ ਲਓ ਜੀ ਸਲਾਨਾ ਪੇਪਰ ਪੈ ਗਿਆ, ਉਸ ਸਮਾਪਤੀਆਂ ਵੱਲ ਚੱਲੀਏ, ਨਵਾਂ ਹੀ ਪੇਪਰ ਸਲਾਨਾ ਪੇਪਰ ਕੀ ਪਿਆ, ਇੱਕ ਦਿਨ ਸ਼ਾਮ ਜੀ ਦਾ ਸਮਾਂ ਲੱਕੜਾਂ ਦਾ ਭਰਾ ਲਈ ਆਉਂਦਾ, ਸੀਸ ਦੇ ਉੱਤੇ ਨਾਲ ਵਾਹਿਗੁਰੂ ਵਾਹਿਗੁਰੂ ਜਪਾ ਦਾ ਆਉਂਦਾ, ਇੱਕਦਮ ਹਨੇਰੀ ਆਈ, ਟਿੱਬਿਆਂ ਦਾ ਰੇਤ ਚੜ ਗਿਆ ਅਸਮਾਨ ਨੂੰ, ਦਿਨ ਰਾਤ ਦੇ ਵਿੱਚ ਬਦਲ ਗਿਆ, ਕੁਝ ਅੱਖਾਂ ਵਿੱਚ ਰੇਤਾ ਪੈ ਗਿਆ, ਜਾਣੀ ਕਿਸੇ ਵਾਹਿਗੁਰੂ ਵਾਹਿਗੁਰੂ ਖਰਾ ਤੁਰਿਆ ਆਉਂਦਾ, ਸੁਲਤਾਨ ਬਿੰਡ ਪਿੰਡ ਦੇ ਕੋਲੇ ਇੱਕ ਸੱਖਣਾ ਖੂਹ ਸੀ, ਮਾਉਣ ਤੋਂ ਬਿਨਾਂ ਸੱਖਣੇ ਖੂਹ ਦੇ ਵਿੱਚ ਡਿੱਗ ਪਿਆ, ਖੂਹ ਤੁਸੀਂ ਦੇਖਿਆ ਹੋਣਾ ਅੱਜ ਤੱਕ ਵੀ, ਮੰਝ ਵਾਲਾ ਖੂਹ ਕਹਿੰਦੇ ਨੇ ਉਹਨੂੰ, ਜੇ ਕਦੇ ਜਾਓ ਨਹੀਂ ਦੇਖਿਆ ਤਾਂ ਹੁਣ ਦੇਖ ਕੇ ਆਇਓ, ਸੁਲਤਾਨ ਬਿੰਡ ਪਿੰਡ ਵਾਲੇ ਪਾਸੇ ਨਾਲ ਹੀ ਦੇਖੋ, ਜਿਸ ਵੇਲੇ ਖੂਹ ਦੇ ਵਿੱਚ ਡਿੱਗ ਪਿਆ ਸਿੱਧਮ ਸਿੱਧਾ, ਸੁਰਤ ਕਿੰਨੀ ਜੁੜੀ ਹੋਈ ਹੈ ਗੁਰੂ ਦੇ ਬਚਨ ਦੇ ਨਾਲ, ਗੁਰੂ ਦਾ ਬਚਨ ਕਿੰਨਾ ਵਸਿਆ ਹੋਇਆ ਮਨ ਵਿੱਚ, ਵੀ ਸੁੱਕੀਆਂ ਲੱਕੜਾਂ ਲਿਆਉਣੀਆਂ, ਖੂਹ ਵਿੱਚ ਡਿੱਗ ਪਿਆ, ਜੋ ਡਿੱਗਿਆ ਸਿੱਧਮ ਸਿੱਧਾ, ਦੇਹਦਾ ਤਾਂ ਖਿਆਲ ਹੀ ਨੀ ਕੋਈ, ਉਸੇ ਵੇਲੇ ਲੱਕੜਾਂ ਦਾ ਭਰਾ ਬੋਚ ਲਿਆ, ਕਿਤੇ ਪਾਣੀ ਨਾ ਲੱਗ ਜੇ, ਗੱਜ ਕੇ ਆਖੋ, ਕਿਉਂਕਿ ਗੁਰੂ ਦਾ ਹੁਕਮ ਸੁੱਕੀਆਂ ਲੱਕੜਾਂ ਦਾ, ਦੇਹ ਦਾ ਦੇਹ ਦੇ ਟੁੱਟਿਆ ਹੁੰਦਾ, ਉਹਨਾਂ ਦੀ ਜ਼ਿੰਦਗੀ ਤਾਂ ਗੁਰੂ ਦਾ ਵਚਨ ਕਮਾਉਣਾ ਹੀ ਹੁੰਦਾ, ਬਸ ਇੱਕੋ ਹੀ ਖਿਆਲ ਹੈ, ਸੀਸ ਦੇ ਉੱਤੇ ਭਰਾ ਸੰਭਾਲਿਆ ਹੋਇਆ, ਲੱਖ ਲੱਖ ਪਾਣੀ ਆਇਆ, ਬਸ ਕੋਈ ਫਿਕਰ ਨਹੀਂ ਦੇਹ ਦਾ, ਤਾਂ ਨਾ ਇੱਕੋ ਹੀ ਫਿਕਰ ਹੈ ਕਿਹੜਾ,
ਭਿੱਜ ਜਾਣ ਨਾ ਲੰਗਰ ਦੀਆਂ ਲੱਕੜਾਂ, ਸੇਵਾ ਵਿੱਚ ਨਾ ਪੈਜੇ ਭੰਗਣਾ, ਜਾਣ ਨਾ ਲੰਗਰ ਦੀਆਂ ਲੱਕੜਾਂ, ਸੇਵਾ ਵਿੱਚ ਨਾ ਪੈਜੇ ਭੰਗਣਾ,
ਵਾਹਿਗੁਰੂ 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 ਉੱਚੀ ਉੱਚੀ ਕਰੀ ਜਾਂਦਾ ਹੈ। ਖੇਤ ਵਾਲਾ ਭਾਈ ਜੋ ਹਨੇਰੀ ਹੱਟੀ ਗੇੜਾ ਮਾਰਨ ਆਇਆ ਕੋਈ ਲਵੇ ਆਲਾ, ਦੇਖਿਆ ਵੀ ਖੂਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਈ ਜਾਂਦੀ ਹੈ। ਮਾਉਣ ਕੋਲੇ ਹੋਇਆ, ਦੇਖਿਆ ਵਿੱਚ ਸਿਆਣ ਲਿਆ, ਫਿਰ ਉਹ ਲੰਘਦਾ ਸੀ ਉੱਥੇ ਦੇ ਤਾਂ ਉਹੀ ਲੱਕੜਾਂ ਵਾਲਾ ਭਾਈ ਹੈ। ਆਹ ਜਦੋਂ ਹਨੇਰੀ ਆਈ ਉਦੋਂ ਡਿੱਗਿਆ ਲੱਗਦਾ, ਭੱਜਿਆ ਗੁਰਦੁਆਰਾ। ਉੱਧਰ ਗੁਰੂ ਸਾਹਿਬ ਸਾਰਾ ਕੁਝ ਜਾਣਦੇ ਹੈ, ਪੇਪਰ ਚੱਲ ਰਹੇ ਨਾ ਸਿੱਖ ਦੇ, ਸਭ ਕੁਝ ਜਾਣਦੇ, ਜਨਾ ਨਹੀਂ ਰਹੇ, ਬੈਠੇ ਨੇ ਬਸ। ਜਿਸ ਵੇਲੇ ਭੱਜਿਆ ਉਹ ਭਾਈ ਗੁਰਦੁਆਰ ਵਿੱਚ ਗੁਰਸਿੱਖਾਂ ਨੂੰ ਜਾ ਕੇ ਦੱਸਿਆ, ਭਾਈ ਤੁਹਾਡਾ ਲੱਕੜਾਂ ਵਾਲਾ ਸੇਵਾ ਦਾ ਹਨੇਰੀ ਆਈ ਹੈ ਨਾ, ਸਾਡੇ ਖੇਤ ਕੋਲ ਖੂਹ ਹੈ, ਉਹਦੇ ਵਿੱਚ ਡਿੱਗ ਪਿਆ, ਲੱਖ ਲੱਖ ਪਾਣੀ ਆਇਆ ਹੋਇਆ, ਮੈਂ ਦੇਖਿਆ ਹੋਇਆ। ਪਰ ਐਸਾ ਸਿੱਖ ਲੱਕੜਾਂ ਦਾ ਭਰਾ ਭਾਈ ਉਹ ਸਿਰ ਤੇ ਲਈ ਖੜਾ, ਦੇਖ ਕੇ ਜਾ ਕੇ ਦੱਸਿਆ। ਗੁਰਸਿੱਖ ਭੱਜੇ ਪੰਜਵੇਂ ਪਾਤਸ਼ਾਹ ਜੀ ਨੂੰ, ਮਹਾਰਾਜ ਅੱਜ ਦੱਸ ਕੇ ਗਿਆ ਹੁਣ ਖੇਤ ਵਾਲਾ ਭਾਈ ਵੀ ਤੀਰਥ ਮੰਜ ਹਨੇਰੀ ਆਈ ਹੈ, ਭਰਾ ਦੇ ਸਮੇਤ ਹੀ ਖੂਹ ਚ ਡਿੱਗ ਪਿਆ। ਇੰਨਾ ਸੁਣਿਆ ਗੁਰੂ ਸਿੱਖ ਸਿੰਘਾਸਨ ਤੋਂ ਉੱਠ ਕੇ ਭੱਜੇ, ਪੈਰ ਜੁੱਤਾ ਨਹੀਂ ਪਾਇਆ, ਗੁਰਸਿੱਖ ਜੁੱਤਾ ਲੈ ਕੇ ਮਗਰ ਮਗਰ ਕਹਿੰਦੇ ਭਾਈ ਰੱਸੇ ਚੱਕ ਲਿਆਓ, ਲਾਸਾਂ ਲਿਆਓ ਦਵਾ ਦਵਾ। ਗੁਰਸਿੱਖ ਰੱਸੇ ਲੈ ਕੇ ਸਤਿਗੁਰਾਂ ਦੇ ਜੁੱਤਾ ਲੈ ਕੇ ਮਗਰ ਮਗਰ ਭੱਜੇ ਆਉਂਦੇ ਆ, ਪਰ ਗੁਰੂ ਸਾਹਿਬ ਤਾਂ ਪ੍ਰੇਮ ਦੇ ਵਧੇ ਹੋਏ ਉੱਠ ਕੇ ਨੰਗੇ ਪੈਰੀ ਉਸ ਖੂਹ ਵੱਲ ਨੂੰ। ਸਤਿਗੁਰ ਛੱਡ ਕੇ ਸਿੰਘਾਸਨ ਭੱਜੇ ਆਏ, ਵਧੇ ਹੋਏ ਸੱਚੇ ਪਿਆਰ ਦੇ ਛੱਡ ਕੇ।